सतनाम श्री वाहे गुरु साहिब जी। राम कली महला चौथा। राम जना मिल भया आनंदा, हर नीकी कथा सुनाए। दुर्मत मैल गई सब निकल, सत संगत मेल बुद्ध पाए। राम जना मेल भया आनंदा, हर नीकी कथा सुनाए। दुर्मत मैल गई सब निकल, सत संगत मेल बुद्ध पाए। राम जान गुरमत राम बोलाए, जो जो सुने कहे सो मुक्ता, राम जपत सोहाए। रहाओ जे वड भाग हो वह मुख मस्तक, हर राम जना भेटाए। दर्शन संत देहो कर कृपा, सब दालत दुख लह जाए। हर के लोग राम जन नीके, भागहीन ना सुखाए। ज्यों ज्यों राम कहें जन ऊचे, नर निंदक डंस लगाए। त्रिग त्रिग नर निंदक जिन जन नहीं पाए, हर के सखा सखाए। से हर के चोर वे मुख मुख काले, जिन गुर की पैज ना पाए। दया दया कर राखो हर जियो, हम दीन तेरी शरणाए। हम बारिक तुम पिता प्रभ मेरे, जन नानक बख्श मिलाए। दया दया कर राखो हर जियो, हम दीन तेरी शरणाए। हम बारिक तुम पिता प्रभ मेरे, जन नानक बख्श मिलाए। वाहे गुरु जी का खालसा, वाहे गुरु जी की फतेह।
परम सम्मान योग, जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सोभाए मान गुरु सवारे सत संगी जनो, आप जी रोजाना गुरुद्वारा मंजी साहिब दीवान हाल तो अमृत गुरबाणी कीर्तन और जो सतगुरु गुरु ग्रंथ साहिब जी श्री हरिमंदर साहिब दरबार साहिब जी तो हुक्म रूप शब्द बख्शिश करते ने, उस दी विचार आप जी सरवण कर देखो। अज सतगुरु गुरु रामदास सच्चे पातशाह जी महाराज उन्होंने समुची मानवता दे उधार लई अपनी मुबारक रसना तो जो उचारण किया होया शब्द है जो श्री गुरु ग्रंथ साहब जी दे राम कली राग विच दर्ज है ਇਹ ਸਤਿਗੁਰਾਂ ਨੇ ਅੱਜ ਹੁਕਮ ਰੂਪ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਅੰਦਰ ਤਿੰਨ ਬਚਨ ਮਹਾਰਾਜ ਜੀ ਨੇ ਕੀਤੇ ਨੇ। ਇੱਕ ਬਚਨ ਤਾਂ ਹੈ ਕਿ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਜੀ ਦਾ ਭਜਨ ਕਰਨ ਵਾਲੇ ਸਾਰੀਆਂ ਥਾਵਾਂ ਤੇ ਰਮੇ ਹੋਏ ਸਰਬ ਵਿਆਪਕ ਰਾਮ ਜੀ ਉਸ ਰਮਈਆ ਜੀ ਦੇ ਜਿਹੜੇ ਭਜਨ ਸਿਮਰਨ ਨਾਮ ਜਪਦੇ ਨੇ ਉਹਨਾਂ ਪ੍ਰਭੂ ਜਨਾ ਰਾਮ ਜਨਾ ਨੂੰ ਮਿਲ ਕੇ ਆਨੰਦ ਹੁੰਦਾ ਹੈ। ਉਹ ਫਿਰ ਪਰਮੇਸ਼ਰ ਦੇ ਪਿਆਰੇ ਜਦੋਂ ਪਰਮਾਤਮਾ ਦੀ ਕਥਾ ਪਰਮੇਸ਼ਵਰ ਦੇ ਸਿਫਤ ਸਲਾਹ ਦੇ ਬੋਲ ਸੁਣਾਉਂਦੇ ਨੇ ਤੇ ਉਹਨਾਂ ਦੀ ਸੰਗਤ ਕਰਕੇ ਅੰਦਰ ਦੀ ਦੁਰਮਤ ਮੈਲ ਦਾ ਨਾਸ ਹੋ ਜਾਂਦਾ ਹੈ। ਇੱਕ ਪੱਖ ਸਤਿਗੁਰਾਂ ਨੇ ਇਹ ਰੱਖਿਆ ਹੈ, ਦੂਜਾ ਉਸ ਪਰਮਾਤਮਾ ਦੀ ਰਚੀ ਹੋਈ ਰਚਨਾ ਵਿੱਚ ਦੂਸਰਾ ਇੱਕ ਪੱਖ ਹੋਰ ਵੀ ਹੈ ਕਿ ਪਰਮਾਤਮਾ ਦੀ ਸਿਫਤ ਕਰਨ ਵਾਲਿਆਂ ਦੇ ਤੁਰ ਅੰਦਰੋਂ ਵਿਰੋਧੀ। ਇਹ ਅੱਜ ਸਤਿਗੁਰਾਂ ਦੇ ਬਚਨ ਨੇ ਤੇ ਇੱਕ ਇੱਕ ਅੰਮ੍ਰਿਤ ਬਚਨ ਆਪਾਂ ਧਿਆਨ ਨਾਲ ਸੁਣਨਾ ਹੈ ਜੇ ਪੜ੍ਹਨਾ ਹੈ ਵਿਚਾਰਨਾ ਹੈ ਜਿਹੜੇ ਧੁਰ ਤੋਂ ਹੀ ਵਿਰੋਧੀ ਨੇ ਜਿਹਦੇ ਜ਼ਿੰਦਗੀ ਚ ਕਦੀ ਵੀ ਖੁਸ਼ ਨਹੀਂ ਹੋ ਸਕਦੇ। ਮਹਾਰਾਜ ਜੀ ਨੇ ਫਿਰ ਉਹਨਾਂ ਦਾ ਜ਼ਿਕਰ ਕੀਤਾ, ਕਹਿੰਦੇ ਨੇ ਪਰਮੇਸ਼ਵਰ ਜੀ ਕਿਹੋ ਜਿਹੇ ਮੰਦੇ ਭਾਗ ਲਿਖ ਦਿੱਤੇ ਉਹਨਾਂ ਦੇ ਤੁਸੀਂ। ਇਹ ਸੱਚੀ ਲੋ ਇਹ ਮਹਾਰਾਜ ਕਹਿ ਰਹੇ ਨੇ, ਜਿਉਂ ਜਿਉਂ ਪਰਮਾਤਮਾ ਦਾ ਸੇਵਕ ਇਬਾਦਤ ਕਰਕੇ ਉੱਚੇ ਜੀਵਨ ਵਾਲਾ ਬਣਦਾ ਤੇ ਪਰਮੇਸ਼ਵਰ ਦੇ ਨਾਮ ਨੂੰ ਪੁਕਾਰਦਾ ਤੇ ਨਿੰਦਕ ਬੰਦਿਆਂ ਨੂੰ ਇੰਨਾ ਦੁੱਖ ਲੱਗਦਾ ਉਹਦੀ ਚੜ੍ਹਦੀ ਕਲਾ ਤੋਂ ਜਿਵੇਂ ਸੱਪ ਡੰਗ ਮਾਰ ਜਾਂਦਾ ਹੋਵੇ। ਇਹ ਸਤਿਗੁਰਾਂ ਨੇ ਬਚਨ ਕਹਿ। ਅਖੀਰ ਤੇ ਮਹਾਰਾਜ ਜੀ ਨੇ ਫਿਰ ਅਰਦਾਸ ਕੀਤੀ, ਪਰਮੇਸ਼ਵਰ ਜੀ ਦਇਆ ਕਰੋ, ਤਰਸ ਕਰੋ, ਮਿਹਰ ਕਰੋ ਅਸਾਂ ਤੇ, ਅਸੀਂ ਤੁਹਾਡੇ ਬੱਚੇ ਹਾਂ। ਤੁਸੀਂ ਜਿਵੇਂ ਮਾਂ ਬਾਪ ਆਪਣੇ ਬੱਚੇ ਦੇ ਔਗਣ ਨਹੀਂ ਚਿਤਾਰਦਾ, ਤੁਸੀਂ ਕਿਰਪਾ ਕਰਕੇ ਮਾਪੇ ਹੋ, ਸਾਡੇ ਔਗਣ ਨਾ ਚਿਤਾਰੋ, ਸਾਨੂੰ ਰੱਖ ਲਵੋ। ਇਹ ਸਤਿਗੁਰਾਂ ਨੇ ਅੱਜ ਸਾਨੂੰ ਬਖਸ਼ਿਸ਼ ਅਸੀਸ ਦਿੱਤੀ ਹੈ ਜੀ ਸਾਰਿਆਂ ਨੂੰ। ਆਓ ਅੱਜ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਨੀ ਹੈ ਔਰ ਇਸ ਵਰੇ ਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਨੂੰ ਜੋ ਇਹ ਸਮਰਪਿਤ ਦੀਵਾਨ ਸਨ ਔਰ ਖਾਸ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਗੁਰਪੁਰ ਵਾਸੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਸਾਲ ਪਹਿਲਾਂ ਇਸ ਸਟੇਜ ਤੇ ਉਹਨਾਂ ਕਿਹਾ ਸੀ ਕਿ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਜ਼ਰੂਰ ਆਇਓ। ਸਤਿਗੁਰਾਂ ਕਿਰਪਾ ਕੀਤੀ ਇਸ ਵਰੇ ਜੋ ਉਹਨਾਂ ਨੇ ਬਚਨ ਕੀਤਾ ਮੈਨੂੰ ਇਹੀ ਸੀ ਦਾਤਾ ਉਹ ਚਲੇ ਗਏ ਨੇ ਪਰ ਗੁਰੂ ਦੀ ਹਜ਼ੂਰੀ ਜੋ ਤੁਸੀਂ ਬਚਨ ਕਰਾਇਆ ਉਹ ਪੂਰਾ ਕਰ ਸਕਾਂ। ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਭਾਈ, ਆਓ ਆਪ ਜੀ ਟਿਕਾ ਬਖਸ਼ਿਓ। ਧੰਨ ਗੁਰੂ ਰਾਮਦਾਸ ਜੀ ਤੁਸੀਂ ਤਰਸ ਕਰੋ, ਜਿਸ ਦਿਨ ਆਰੰਭਤਾ ਕੀਤੀ ਉਸ ਦਿਨ ਵੀ ਗੁਰੂ ਰਾਮਦਾਸ ਜੀ ਦਾ ਹੁਕਮ ਆਇਆ ਸੀ ਤੇ ਅੱਜ ਸਤਿਗੁਰਾਂ ਨੇ ਫਿਰ ਬਖਸ਼ਿਸ਼ ਕੀਤੀ ਹੈ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਚੌਥਾ।
ਰਾਮ ਕਲੀ ਰਾਗ ਹੈ ਔਰ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ए अमृत बचन उचारण कीता है।
राम जना मिल भया आनंदा।
सतगुरु गुरु रामदास महाराज पहला बचन ये कर रहे ने, राम जना। मैं अर्ज कीती गुरु ग्रंथ साहिब विच राम शब्द दे अर्थ असी दो तरीकियां नाल भी करने हां। एक तां श्री रामचंद्र जी अवतार ने, जिन्हां नूं हिंदू वीर भावना सहित भगवान श्री रामचंद्र जी कहिंदे आ। मैं बेनती करांगा उन्हां दा जिक्र भी है बाणी च, राम गयो रावण गयो। जां असी पाठ करने आ कि रोवै राम निकाला भया, वह शब्द भी आउंदा अवतार लई भी। पर एक जिहड़ा राम शब्द है उहदा अर्थ है जो सारियां थावां ते रमिया होया है। ते मैं फिर बेनती करांगा कि राम शब्द गुरबाणी मुताबक त्रेते युग विच श्री रामचंद्र जी होया, पर राम शब्द का जाप तो सतयुग विच भगत प्रहलाद जी भी करते सन। गुरु ग्रंथ साहिब च एक बचन आउंदा, राम नाम जपबो करै हिरदय हर जी को सिमरन तरै। फिर इत्थे मैं अर्ज करांगा राम शब्द जिहड़ा सारियां थावां ते रमिया होया, परिपूर्ण है, पार ब्रह्म परमेश्वर कहो, वाहिगुरु कहो, प्रभु कहो, गोपाल कहो, रब जी कहो, बड़े खुले शब्द वरते ने सतगुरां ने। महाराज शब्द वरत रहा कि राम जन जेड़े ने, इहदा अर्थ जेड़े परमेश्वर दे भगत ने, जानदार ते सेवक दास ने, उहनां नूं मिल के मन च आनंद हुंदा है। फिर अर्ज कि परमात्मा दे सेवक, प्रभु दे सेवक राम जन, उहनां नूं मिल के आत्मक आनंद मिलदा है।
हर नीकी कथा सुनाए।
महाराज कहिंदे पता क्यों आनंद मिलदा है? हर नीकी कथा सुनाए। ओ परमात्मा दे जेड़े सेवक ने ना, उहनां नूं मिलीदा जदों, फिर ओ जदों भी बोलणगे, जदों भी बात करनगे, सिबद करनगे, कथा करनगे, केवल परमात्मा दी करनगे। महाराज कहिंदे ने उहनां नूं मिल के तां आनंद आया कि वह पार ब्रह्म परमेश्वर जी की कथा वह सुनांदे खान।
दुरमत मैल गई सब निकल।
एक बख्शिश होगी जदों वह प्रभु प्यारियां नूं मिले ते उहनां नूं मिल के कुदरती तौर ते अंदर खेड़ा आ गया। फिर वह इस करके क्योंकि सोहनी कथा परमात्मा की कथा, परमेश्वर की कथा, परमात्मा की सिबद सना सुनांदे। ते महाराज कहिंदे जदों शरदा धार के उहनां राम जना दी संगत करी दिखे, उहनां दी संगत विच बैठ के प्रभु उस्तति सुनी दिखे, ते महाराज कहिंदे जिहड़ी अंदर दी मैल जम्मी हुई है ना जी, क्योंकि सूक्ष्म मैल है, इह ख्यालां दी मैल है, ते जिहड़े असीं कर्म करने आ माड़े कर्म भी मैल दीआं परतां बन जांदे आ। उहनां प्रभु प्यारियां दी कथा सुन के जिहड़ी अंदर दी दुरमत सी, भैड़ी मैल सी, वासना दियां परतां जमियां हुईयां सन, उह सारी निकल गई है।
सत संगत मेल बुद्ध पाए।
उस साध संगत विच मिल के, उह राम जना दी संगत विच मिल के चंगी बुद्धि परमात्मा ने बख्श दित्ती जी। अगे मत पलीत सी, बुद्धि भ्रष्ट सी, मलीन बुद्धि सी, हुण परमेश्वर ने ऐसी कृपा कीती, दुरमत दा खात्मा हो गया, गुरमत अंदर प्रवेश कर गई, मलीन बुद्धि खत्म हो गई, हच्छी बुद्धि, चंगी बुद्धि, निर्मल मत जिनू आपा कहने, निर्मल बुद्ध कहने, वह अंदरों प्रगट हो गई, जिवें सतगुरां ने अमृत बाणी च बख्शिश की। थोड़ा जा आप इस पहली तुक दी समय अनुसार, क्योंकि अज छेती समाप्ति भी करनी है, पहली बेनती तो यह कि परमेश्वर दे प्यारे राम जना नूं मिल के आनंद आया है। ये महाराज जी ने अज कहा, यह गल बड़ी दुरुस्त है। आप जी किते भी चले जाओ, दो तरह के इंसान आपां नूं हर थां ते मिलणगे। किते भी चले जाओ, किसी संस्था च, किसी घर च, किसी मुल्क च, कुछ बंदे इन्ने क अंदरों टिके हुंदे आ, उहनां दे कोल बैठिआं मन नूं सकून मिलदा है, उहनां दे शरीर की वाइब्रेशन कह लो, एक लफ्ज मैं कई बार औरा वरतना, आबा मंडल कह लो, कि उहनां दा अंदर इन्ना निर्मल हुंदा है कि उहनां नूं मिलिआं ही अंदर खेड़ा आ जांदा है, आनंद आ जांदा है। एक बंदे ओ ने सच एवे, ओ बोलन भी ना ਉਹਨਾਂ ਕੋਲ ਬਹਿ ਕੇ ਪਤਾ ਨੀ ਅੰਦਰ ਨੂੰ ਜਿਵੇਂ ਦਮ ਜਿਹਾ ਘੁੱਟਦਾ ਹੈ, ਬੰਦੇ ਦਾ ਅੰਦਰ ਕਾਲਾ ਪੈਂਦਾ, ਉਹਨਾਂ ਦੇ ਮਿਲਿਆ ਰੁੱਖਾ ਬਣਾਉਂਦਾ। ਇੱਕ ਉਹਵੇ ਜਿਹਦੇ ਮਿਲਿਆ ਹੋਇਆ ਮਨ ਨੂੰ ਆਨੰਦ ਆਉਂਦਾ ਹੈ। ਉਂਝ ਵੈਸੇ ਗੁਰਮੁਖ ਸਾਡੀ ਇੱਕ ਅਰਦਾਸ ਹੈ ਰੋਜ਼ਾਨਾ ਦੀ। ਮੈਂ ਕਈ ਵਾਰੀ ਬੇਨਤੀ ਕੀਤੀ ਕਿ ਅਸੀਂ ਸਤਿਗੁਰਾਂ ਦੇ ਚਰਨਾਂ ਚ ਖਲੋ ਕੇ ਨਾ ਦਾਨ ਮੰਗਣੇ ਆ। ਪਹਿਲਾਂ ਤਾਂ ਖਾਲਸਾ ਜੀ ਲਈ ਮੰਗਣੇ ਆ, ਸਮੁੱਚੇ ਪੰਥ ਲਈ, ਉਹ ਪਿਛਲੀ ਦਿਨ ਅਰਜ਼ ਕੀਤੀ। ਫਿਰ ਅਸੀਂ ਸਤਿਗੁਰਾਂ ਤੋਂ ਦਾਨ ਮੰਗਣੇ ਆ, ਸ਼ਾਇਦ ਮੈਂ ਪਿਛਲੇ ਦਿਨਾਂ ਚ ਅਰਜ਼ ਕੀਤੀ ਹੋਵੇ। ਅਸੀਂ ਇਹ ਸ਼ਬਦ ਵਰਤਨੇ ਆ ਕਿ ਸਤਿਗੁਰੂ ਸਾਰੇ ਸਿੱਖਾਂ ਲਈ ਜੀ, ਇਹ ਨਹੀਂ ਕਿ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ, ਆਪਣੀ ਜਥੇਬੰਦੀ ਲਈ, ਆਪਣੇ ਪਿੰਡ ਲਈ। ਉੱਥੇ ਲਫ਼ਜ਼ ਜਿਹੜੇ ਅਰਦਾਸ ਵਿੱਚ ਬੋਲੇ ਜਾਂਦੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਅੱਗੇ ਹੈ ਵਿਸਾਹਾ ਦਾਨ, ਭਰੋਸਾ ਦਾਨ। ਸੱਚੇ ਵੇ ਬੜੀ ਵਾਰੀ ਵਿਚਾਰ ਕੀਤੀ। ਇੱਕ ਦਿਨ ਮਨ ਜਦੋਂ ਕਥਾ ਮੈਂ ਕਰ ਰਿਹਾ ਸੀ, ਇੱਥੇ ਮੇਰੇ ਮਨ 'ਚ ਹੈ ਭਰੋਸਾ ਚਾਹੀਦਾ ਹੈ, ਵਿਸ਼ਵਾਸ ਚਾਹੀਦਾ, ਤੇ ਅੰਦਰੋਂ ਹੀ ਆਵਾਜ਼ ਆਈ, ਮਨਾ ਭਰੋਸਾ ਆਪਣੇ ਆਪ ਥੋੜਾ ਬਣਦਾ ਹੈ, ਭਰੋਸਾ ਵੀ ਤਾਂ ਉਹਦੀ ਦਾਤ ਹੈ, ਜੇ ਦਾਨ ਦਏਗਾ ਤੇ ਭਰੋਸਾ ਬਣੇਗਾ ਨਾ। ਫਿਰ ਬੇਨਤੀ ਹੈ, ਉਸ ਦਿਨ ਅਰਜ਼ ਕੀਤੀ ਸੀ ਮੈਂ ਕਿ ਭਰੋਸਾ ਵੀ ਤੇਰੀ ਦਾਤ ਹੈ, ਉੱਥੇ ਵੀ ਦਾਨ ਮੰਗਿਆ ਹੈ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਇਸ਼ਨਾਨ ਵੀ ਲਫ਼ਜ਼ ਵਰਤਿਆ ਜਾਂਦਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਤੇ ਅੱਗੇ ਬਚਨ ਨੇ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਬੇਨਤੀ ਸੁਣਿਓ, ਆਪਾਂ ਇਹ ਕਥਾ ਕਰ ਰਹੇ ਹਾਂ ਜੀ, ਪਰਮੇਸ਼ਵਰ ਦੇ ਪਿਆਰਿਆਂ ਨੂੰ ਮਿਲ ਕੇ ਆਨੰਦ ਬਣਦਾ ਹੈ। ਹੁਣ ਇੱਥੇ ਬੇਨਤੀ ਹੈ, ਅਸੀਂ ਅਰਦਾਸ ਵਿੱਚ 6 ਵਾਰੀ ਵਾਹਿਗੁਰੂ ਬੋਲਨੇ ਆ। ਚਲੋ ਦਰਬਾਰ ਸਾਹਿਬ ਅੰਦਰ ਰਿਪੀਟ ਕੀਤਾ ਜਾਂਦਾ ਨਾ ਜੀ, ਬੋਲੋ ਜੀ ਵਾਹਿਗੁਰੂ, ਉਂਝ 3 ਵਾਰੀ। ਫਿਰ ਅਸੀਂ ਜੇ ਸਾਰਾ ਦੇਖੀ ਅਰਦਾਸ ਵਿੱਚ ਤਕਰੀਬਨ 9 ਕੁ ਵਾਰੀ ਅਸੀਂ ਬੋਲਨੇ ਆ। ਇੱਕ ਤਾਂ ਅਸੀਂ ਬੋਲਨੇ ਆ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਅਰਦਾਸ ਦਾ ਮਕਸਦ ਨਾਮ ਦ੍ਰਿੜ ਹੋ ਰਿਹਾ ਹੈ। ਉਸ ਤੋਂ ਬਾਅਦ ਫਿਰ ਦੂਸਰੇ ਪਦ ਦੇ ਵਿੱਚ ਅਸੀਂ ਕਹਿੰਦੇ ਹਾਂ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਦੂਸਰੇ ਪਦ ਦੇ ਵਿੱਚ। ਤੀਸਰੇ ਪਦ ਦੇ ਵਿੱਚ ਕਹਿੰਦੇ ਹਾਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਚੌਥੇ ਪਦ ਦੇ ਵਿੱਚ ਅਸੀਂ ਕਹਿੰਦੇ ਹਾਂ, ਮਹਾਰਾਜ ਜੀ ਦੇ ਸਾਹਮਣੇ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। 5ਵੇਂ ਪਦ ਦੇ ਵਿੱਚ ਅਸੀਂ ਬੋਲਨੇ ਆ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। 6ਵਾਂ ਪਦ ਅਸੀਂ ਹੁਣੇ ਪੜ੍ਹੇ, ਉਹਦੇ ਵਿੱਚ ਅਸੀਂ ਪੜ੍ਹਨੇ ਆ ਕਿ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। 6 ਵਾਰੀ ਤਾਂ ਇਹ ਅਰਦਾਸੀਆ ਗੁਰਸਿੱਖ ਬੁਲਾਉਂਦਾ, ਉਂਝ 3 ਵਾਰੀ ਖਾਲਸੇ ਲਈ ਵੱਖਰਾ ਫਿਰ ਬੋਲਿਆ ਜਾਂਦਾ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ। ਦੇਖੋ 9 ਵਾਰੀ ਹੋ ਗਿਆ ਨਾ ਜੀ, ਫਤਿਹ ਵੱਖਰੀ। ਮੇਰੀ ਫਿਰ ਅਰਜ਼ ਹੈ ਕਿ ਉਸ ਤੋਂ ਬਾਅਦ ਜਦੋਂ ਅਸੀਂ ਧਰਮ ਕਾ ਜੈਕਾਰ ਬੋਲਿਆ, ਫਿਰ ਅਸੀਂ ਹੋਰ ਵੀ ਮੰਗਨੇ ਆ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਦਾ ਰਾਖਾ ਆਪ ਵਾਹਿਗੁਰੂ। ਫਿਰ ਅਸੀਂ ਜੀ ਇਹ ਵੀ ਮੰਗਨੇ ਆ ਕਿ ਜਿਹੜੇ ਗੁਰਦੁਆਰੇ ਪੰਥ ਤੋਂ ਵਿਛੋੜ ਦਿੱਤੇ ਗਏ ਆ, ਤੁਸੀਂ ਸੇਵਾ ਦਾ ਦਾਨ ਸਾਨੂੰ ਬਖਸ਼ੋ ਗੁਰਮੁਖੋ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਨਿੱਜੀ ਸ਼ਬਦ ਵਰਤਨੇ ਆ, ਜਿਹਦੇ ਵਿੱਚ ਕਿਸੇ ਦੇ ਵਿਆਹ ਦੀ ਅਰਦਾਸ, ਕਿਤੇ ਦੇ ਮਰਨੇ ਪਰਨੇ ਦੀ, ਨਿਤਨੇਮ ਦੀ, ਅਖੰਡ ਪਾਠ ਸਾਹਿਬ ਦੀ, ਸਹਿਜ ਪਾਠ ਦੀ, ਕੋਈ ਕਾਰਜ ਦੀ। ਉਸ ਤੋਂ ਬਾਅਦ ਅਸੀਂ ਫਿਰ ਇੱਕ ਮੰਗ ਹੋਰ ਮੰਗਨੇ ਆ। ਇੱਕ ਤਾਂ ਅਸੀਂ ਮੱਥਾ ਟੇਕਣ ਤੋਂ ਪਹਿਲਾਂ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ, ਪਰ ਇਸ ਤੋਂ ਪਹਿਲਾਂ ਇੱਕ ਮੰਗ ਹੈ ਸਾਡੀ, ਜਿਹੜਾ ਅੱਜ ਦਾ ਹੁਕਮ ਹੈ, ਇਹ ਤਾਂ ਸਿੱਖ ਦੀ ਅਰਦਾਸ ਵੀ ਸ਼ਾਮਿਲ ਹੈ। ਉਸ ਮੰਗ ਵਿੱਚ ਅਸੀਂ ਸਭ ਕੁਝ ਮੰਗ ਕੇ ਖਾਲਸੇ ਲਈ, ਸਿੱਖੀ ਲਈ, ਪਿਆਰਿਓ ਉਸ ਵਕਤ ਅਰਦਾਸ ਚ ਕਹਿੰਦੇ ਆ ਸੱਚੇ ਪਾਤਸ਼ਾਹ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੈ। ਇਹ ਵੀ ਤਾਂ ਇੱਕ ਅਰਦਾਸ ਦਾ ਹਿੱਸਾ ਹੈ ਨਾ ਕਿ ਸਾਨੂੰ ਉਹ ਗੁਰਮੁਖ ਪਿਆਰੇ ਮਿਲਿਓ ਜਿਨ੍ਹਾਂ ਦੇ ਮਿਲਣ ਕਰਕੇ, ਜਿਨ੍ਹਾਂ ਦੀ ਸੰਗਤ ਕਰਕੇ ਤੇਰੀ ਯਾਦ ਆਵੇ। ਜਿਸ ਥਾਂ ਤੇ ਤੇਰੀ ਯਾਦ ਵਿਸਰੇ, ਤੂੰ ਕਿਰਪਾ ਕਰੀ ਉੱਥੇ ਲੈ ਕੇ ਨਾ ਜਾਈ। जिथे तेरी बंदगी सिमरली मन च चा पैदा होवे तुसी कृपा करियो मैनूं उहनां दी संगत बख्शियो। मैं एक बार अर्ज कीती सी, देखो ये अरदास हुंदी है जी सच्चे पातशाह जिन्हां दिसंदड़िया दुरमत वंजै आ वेखण नाल फर्क पैंदा है कि जिन्हां दे देखिया। अज मैं अद्धी तुक पहली लई है जी कि राम जना नूं मिल के मन च आनंद पैदा हो गया। इस करके बाणी च अर्ज कर रहे हैं क्यों मिलने हैं उन्हां नूं। साहिब ने कहा जिन्हां दिसंदड़िया दुरमत वंजै मित्र असाडे सही हौ टुंडेंदी जग सभाया जन नानक विरले के साजना संत आओ मेरा। वाहेगुरु अरदास कीती जिथे कहने प्रभु जी तुसी आ जाओ, गुरु जी तुसी आ जाओ, नाम तुसी आ जाओ, सिमरन हिरदे च आ जाए। उथे बेनती कीती ओ सजना ओ संत जन ओ बंदगी करन वालिया बड़े लोग मेरे घर च आउंदे ने, तू वी आ, तेरी संगत कीतिया घर दा हनेरा दूर हो जांदा। महाराज जी ने फरमाया साजना संत आओ मेरा, आनंदा गुण गाए मंगल कसमला मिट जाहे, प्रेर तुहाडी कृपा नाल परमात्मा दे आनंद मंगल गावांगा। मैं होर एक बेनती करा, एक शब्द है महाराज जी दा बड़े बड़े प्रमाण ने जी, वह है भलके उठ प्रहुणा मेरा घर आवो, पाओ पखाला तिसकै मन तन नित पावो, नाम सुनै नाम संग्रह है, नामै लिव लाहू अमृत वेला भलके दिन चढ़े, ते परमात्मा दी बंदगी करन वाला प्रौणा मेरे च घर आवे। सच एवे कई वरी खून दे रिश्ते हुंदे ने अंदर खंडा बना जांदे ने जिहदे नाल कोई रिश्ता खून दा नहीं, जदों संगत दा रिश्ता बनदा ओहनू मिलिया मन विच खेड़ा आ जांदा। महाराज कहिंदे ओह प्रौणा आवे। पिछले साल एक बेनती मैं आप नूं कीती सी, काफी संगत ने गुरमुख प्यारे काफी नूं कोट करदे रहे, मैं उस दिन बेनती कीती जी सही प्यारे मेल दे कोई अर्थ ने, ये बहुत वड्डी बख्शिश है जी। जिस दिन कोई परमात्मा दी बंदगी करन वाला मिल जाए, गुरु चेते आ जाए उन्हूं मिलिया, समझो उस दिन वाहगुरु जी दी अथाह कृपा है। अथाह कृपा कह रहे एक बचन है बार दा, ये रचना बार दी है जी, कवि दे बोल ने, वह बोले सन, मैं उस च गिनती है, चार मिले 64 खिले, पिछले साल भी क्या सी, मिले 20 कर जोर, चार मिले 64 खिले, मिले 20 कर जोर, गुरसिख को गुरसिख मिले, खिले है 7 करोड़। आ है सिख दी रूहानी मिलनी, चार मिले इहदा अर्थ के एक सिख तुरिया जा रहा है ते सामने वो एक सिख होर पिया हुंदा है, ते उन्हां दोनां दियां दो दो अखां आपस च मिल गईयां। चार मिले दा अर्थ उन्हें ओदे सरूप नूं चेहरे नूं देखिया, उन्हें ओदे चेहरे नूं देखिया, चार अखां आपस च मिलियां जी, चार मिले 64 खिले, 32 दंद मन्ने जांदे आ ना, 32 ही कहिंदे उन सतगुरां ने, जैसे काती 30 32 भी शब्द वरत्या, 30 32 दंद। हुण जदों ओ आपस च अखां मिलियां, दोनां देखिया भी ओ सिख ते दोनां दे इसे तरह हासा मुस्कराए कि जिवें मानो अनार दे दाने खिड़े हुंदे आ, जिवें अनार दे दाने, इस तरह दंद, चार मिले 64 खिले, 32 32 64 दंद दोनां दे मुस्कराए, मिले 20 कर जोर, ते जदों ओ मिल के हथ जोड़न लगे ते सब नूं पता सी पंजा कहिंदे आ, पंज उंगलां ते पंज ते पंज 10, जदों दोनां ने हथ जोड़ लै 10 ते 10 20 हो गईआं। फिर बेनती बड़े सोहने बोल के, चार मिले 64 खिले, मिले 20 कर जोर, हथ जोड़े ते 20 उंगलां मिल गईआं। अगे ओह कहिंदे ने भाई सिखो इत्थी बस नहीं, गुरसिख को गुरसिख मिले, जदों गुरु का सिख अभ्यासी अभ्यासी गुरसिख नूं मिलदा है, मिले है 7 करोड़ क्या जांदा है, शास्त्र कहिंदे ने उंज, वैसे गिनती मिनती हुंदी है, ये नहीं कोई मैं पैमाना लाया, 7.5 करोड़ रोम एक तन दा हुंदा है, जदों सिख सिख नूं मिलदा है, ते प्यारियो सच एवे 7 करोड़ रोम दे विचों भी वाहिगुरु वाहिगुरु चलन लग पैंदा है। मैं अर्ज कीती भाई साहब गुरदास साहब जी ने कहा गुरसिख मिलिया पाप पनिठा। फिर बेनती सुनियो, बलिहारी तिना गुरसिखा पुत्र मित्र गुर भाई इठा, सिर्फ 2 तुका लिया ने मैं, उस गुरसिख तो कुर्बान जाना ਜਿਹੜਾ ਆਪਣੇ ਮਿੱਤਰਾਂ ਤੋਂ, ਆਪਣੇ ਪੁੱਤਰਾਂ ਤੋਂ, ਆਪਣੇ ਭਰਾਵਾਂ ਤੋਂ, ਆਪਣੇ ਰਿਸ਼ਤੇਦਾਰਾਂ ਤੋਂ ਸਭ ਤੋਂ ਸ੍ਰੇਸ਼ਟ ਉਹਨੂੰ ਸਮਝਦਾ ਜਿਹੜਾ ਸਿੱਖ ਉਹਨੂੰ ਨਾਮ ਚੇਤੇ ਕਰਾਉਂਦਾ ਹੈ। ਮੈਂ ਬੇਨਤੀ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ ਅੱਗੇ ਫਿਰ ਭਾਈ ਸਾਹਿਬ ਕਹਿੰਦੇ ਗੁਰਸਿੱਖ ਮਿਲਿਆ ਪਾਪ ਪਨਿੱਠਾ। ਜਦੋਂ ਗੁਰਸਿੱਖ ਦੀ ਮਿਲਾਪ ਹੋ ਜਾਏ ਸੱਚ ਇਹ ਵੇ ਕਿ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅੱਜ ਸਤਿਗੁਰਾਂ ਨੇ ਅੰਮ੍ਰਿਤ ਬਚਨ ਪਹਿਲਾਂ ਇਹ ਕਿਹਾ ਭਾਈ ਪ੍ਰਭੂ ਦੇ ਰਾਮ ਜਨ ਪਰਮੇਸ਼ਵਰ ਦੇ ਪਿਆਰੇ ਜਦੋਂ ਉਹਨਾਂ ਨੂੰ ਮਿਲੇ ਹਾਂ ਤੇ ਸੱਚ ਇਹ ਵੇ ਸਾਡੇ ਮਨ ਚ ਆਨੰਦ ਪੈਦਾ ਹੋ ਗਿਆ। ਜਾ ਕੇ ਦਰਸ਼ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਐਸੇ ਰਾਮ ਜਨਾਂ ਨੂੰ ਮਿਲ ਕੇ ਆਨੰਦ ਪੈਦਾ ਹੋਇਆ। ਹੁਣ ਇਸ ਤੋਂ ਅਗਲੀ ਬੇਨਤੀ ਕਿਉਂ ਹੋਇਆ ਜੀ? ਕਹਿੰਦੇ ਉਹਨਾਂ ਨੇ ਕਥਾ ਸੁਣਾਈ ਤੇ ਕਥਾ ਸੁਣਾਈ ਪਾਰ ਬ੍ਰਹਮ ਪਰਮੇਸ਼ਵਰ ਦੀ ਨਿੱਕੀ ਦਾ ਅਰਥ ਤੇ ਸੋਹਣੀ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਸੋਹਣੀ ਕਥਾ ਸੁਣਾਈ ਜਿਹਦੇ ਨਾਲ ਦੁਰਮਤ ਮੈਲ ਨਿਕਲ ਗਈ। ਉਂਝ ਮੈਂ ਆਪ ਨੂੰ ਅਰਜ਼ ਕਰਾਂਗਾ ਕਿ ਕਥਾ ਦਾ ਮਹਾਤਮ ਬਹੁਤ ਜ਼ਿਆਦਾ ਹੈ ਸਾਡੇ ਗੁਰਮਤ ਦੇ ਅੰਦਰ। ਦੇਖੋ ਸਤਿਗੁਰਾਂ ਨੇ ਬਾਣੀ ਚ ਇੱਥੋਂ ਤੱਕ ਸ਼ਬਦ ਵਰਤੇ ਨੇ ਸੋਹਣਾ ਰ ਕਥਾ ਉਤਾਰੀ ਮੈਲ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ। ਕਿ ਕਥਾ ਜਿਹੜੀ ਹੈ ਉਹ ਅੰਦਰ ਦੀ ਮੈਲ ਨੂੰ ਉਤਾਰ ਦਿੰਦੀ ਹੈ, ਅੰਦਰ ਦਾ ਸਕੂਨ ਦਿੰਦੀ ਹੈ। ਪਰ ਦੇਖੋ ਕਈ ਵਾਰੀ ਸਮਾਂ ਪਾ ਕੇ ਕਥਾ ਦਾ ਸਰੂਪ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ ਜੀ। ਆਪਣਾ ਗੁਰਸ਼ਰਨਜੀਤ ਸਿੰਘ ਲਾਮਾ ਉਹਨਾਂ ਨੇ ਸਾਖੀ ਸਿੱਖ ਰਹਿਤ ਮਰਿਆਦਾ ਜੀ ਕੀ ਲਿਖੀ, ਉਹਦੇ ਵਿੱਚ ਉਹਨਾਂ ਨੇ ਕਥਾ ਦੇ ਬਾਰੇ ਚਾਰ ਕੁ ਗੱਲਾਂ ਲਿਖੀਆਂ ਨੇ ਗਿਆਨੀ ਅਜੀਤ ਸਿੰਘ ਰਤਨ ਹੋਰਾਂ ਦਾ ਜ਼ਿਕਰ ਕਰਦਿਆਂ। ਉਹ ਮੇਰੀ ਬੇਨਤੀ, ਮੈਂ ਕਿਤਾਬ ਦਾ ਹਵਾਲਾ ਤਾਂ ਜੇ ਜਾਣਾ ਹੁੰਦਾ ਕਿਉਂਕਿ ਮਨ ਚ ਹੁੰਦਾ ਕਿੱਥੋਂ ਪੜਿਆ ਕਿਵੇਂ ਪੜਿਆ। ਉਹ ਇੱਕ ਗੱਲ ਕਹਿੰਦੇ ਆ, ਕਹਿੰਦੇ ਨੇ ਪੁਰਾਣੇ ਸਮੇਂ ਕਥਾ ਦੀਆਂ ਪ੍ਰਭੂ ਦੀਆਂ ਸਿਫਤ ਦੀਆਂ ਚਾਰ ਸ਼ੈਲੀਆਂ ਸਨ, ਤਿੰਨ ਸ਼ੈਲੀਆਂ ਪ੍ਰਵਾਨ। ਇੱਕ ਸੀ ਨਾਰਦ ਸ਼ੈਲੀ, ਦੂਸਰੀ ਬਿਆਸ ਸ਼ੈਲੀ, ਤੀਸਰੀ ਰੁਦਰ ਸ਼ੈਲੀ ਤੇ ਚੌਥੀ ਜਿਹੜੀ ਅੱਜ ਕੱਲ ਵਰਤੀ ਹੁੰਦੀ ਪਈ ਜ਼ਿਆਦਾ ਉਹਨੂੰ ਮਰਕਟ ਸ਼ੈਲੀ ਕਿਹਾ। ਥੋੜੇ ਅਰ ਧਿਆਨ ਨਾਲ ਸੁਣਿਓ ਆਪ ਜੀ। ਨਾਰਦ ਸ਼ੈਲੀ ਦਾ ਮਤਲਬ ਸੀ ਕਿ ਜਿਹੜੀ ਪਰਮਾਤਮਾ ਦੀ ਸਿਫਤ ਤੰਤੀ ਸਾਜ ਵਜਾ ਕੇ ਕੀਤੀ ਜਾਏ, ਕਿਉਂਕਿ ਉਹਦੇ ਹੱਥ ਵੀਣਾ ਵਿੱਚ ਤੰਤੀ ਸਾਜ ਸੀ। ਜਿਹੜੀ ਕੀਰਤਨ ਰੂਪ ਵਿੱਚ ਪਰਮਾਤਮਾ ਦੀ ਸਿਫਤ ਕੀਤੀ ਜਾਏ ਉਹਦੇ ਲਈ ਉਹਨਾਂ ਨੇ ਸ਼ਬਦ ਵਰਤੇ ਵੀ ਨਾਰਦ ਸ਼ੈਲੀ ਤੰਤੀ ਸਾਜ ਵਜਾ ਕੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਉਹਦੀ ਸਿਫਤ ਕਰਨੀ। ਉਹਨਾਂ ਦੂਸਰਾ ਸ਼ਬਦ ਵਰਤਿਆ ਬਿਆਸ ਸ਼ੈਲੀ, ਕਿ ਜਿਵੇਂ ਆਪਾਂ ਦੇਖਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਗੁਰਬਾਣੀ ਦੇ ਸ਼ਬਦ ਦੀ ਘੁੰਡੀ ਖੋਲਣ ਵਾਸਤੇ, ਰਮਜ਼ਾਂ ਖੋਲਣ ਲਈ ਭਾਈ ਗੁਰਦਾਸ ਸਾਹਿਬ ਜੀ ਕਿੰਨੇ ਕਿੰਨੇ ਪ੍ਰਮਾਣ ਦਿੰਦੇ ਨੇ, ਕਿੰਨੀਆਂ ਕਿੰਨੀਆਂ ਉਦਾਹਰਨਾਂ ਦਿੰਦੇ ਨੇ, ਬਿਆਸ ਸ਼ੈਲੀ। ਤੀਸਰਾ ਉਹਨਾਂ ਕਿਹਾ ਰੁਦਰ ਸ਼ੈਲੀ, ਜਿਹਦੇ ਵਿੱਚ ਡਮਰੂ ਜਾਂ ਢੱਡ ਸਰੰਗੀ ਵਜਾ ਕੇ 20-80 ਵਾਰਾਂ ਗਾਈਆਂ ਜਾਂਦੀਆਂ ਨੇ। ਚੌਥੀ ਗੱਲ ਉਹਨਾਂ ਕੀਤੀ, ਉਹਨਾਂ ਕਿਹਾ ਮਰਕਟ ਸ਼ੈਲੀ। ਮਰਕਟ ਦਾ ਅਰਥ ਹੁੰਦਾ ਬਾਂਦਰ, ਕਿ ਜਿਵੇਂ ਬਾਂਦਰ ਟਪੂਸੀਆਂ ਨਹੀਂ ਮਾਰਦਾ, ਕਦੀ ਇੱਕ ਟਾਣੀ ਤੇ ਬੈਠਾ, ਦੂਜੀ ਟਾਣੀ ਤੇ ਬੈਠਾ, ਤੀਜੀ ਤੇ ਪੈ ਗਿਆ, ਟਿਕ ਕੇ ਨਹੀਂ ਬੈਠਾ। ਉਹ ਕਹਿੰਦੇ ਮਰਕਟ ਸ਼ੈਲੀ ਉਹ ਹੁੰਦੀ ਹੈ ਨਾ ਆਪਣਾ ਅੰਦਰ ਟਿਕਦਾ ਤੇ ਨਾ ਸੁਣਨ ਵਾਲੇ ਨੂੰ ਟਿਕਣ ਦਿੰਦਾ। ਸੱਚ ਹੈ, ਨਿੰਦਿਆ ਕਰੀ ਜਾਣੀ, ਹਰ ਗੱਲ ਤੇ ਤਰਕ ਕਰੀ ਜਾਣਾ, ਹਰ ਚੀਜ਼ ਵਿੱਚੋਂ ਨੁਕਸ ਕੱਢੀ ਜਾਣੇ, ਕੁਛ ਵੀ ਚੰਗਾ ਨਾ ਲੱਗਣਾ, ਸਿਰਫ ਘੰਟੇ ਦੀ ਕਥਾ ਵਿੱਚ ਇਹ ਹੀ ਸੱਦ ਸਿੱਧ ਕਰਕੇ ਜਾਣਾ ਵੀ ਮੈਂ ਸੱਚਾ, ਮੈਂ ਚੰਗਾ, ਬਾਕੀ ਸਾਰੇ ਝੂਠੇ ਆ। ਪਰ ਸਿਆਣੇ ਲੋਕ ਇਹ ਗੱਲ ਕਹਿੰਦੇ ਆ, ਮਰਕਟ ਸ਼ੈਲੀ ਬੜੀ ਖਤਰਨਾਕ ਹੈ ਜੀ, ਤੇ ਜਿਹੜੇ ਬੰਦੇ ਖਿੰਡੇ ਹੋਏ ਆ ਉਹਨਾਂ ਨੂੰ ਮਰਕਟ ਸ਼ੈਲੀ ਬਹੁਤ ਚੰਗੀ ਲੱਗਦੀ ਹੈ, ਬਹੁਤ ਅੱਛੀ ਲੱਗਦੀ ਹੈ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਉਹ ਕਥਾ ਜਿਹਦੇ ਸੁਣ ਨਾਲ ਮਨ ਟਿਕ ਜਾਏ, ਉਹ ਕਥਾ ਜਿਹਦੇ ਸੁਣ ਨਾਲ ਬਾਣੀ ਪੜਨ ਦਾ ਚਾਹ ਪੈਦਾ ਹੋਵੇ, ਉਹ ਕਥਾ ਜਿਹਦੇ ਨਾਲ ਸੇਵਾ ਕਰਨ ਦੀ ਭਾਵਨਾ ਪੈਦਾ ਹੋ ਜਾਏ, ਉਹ ਕਥਾ ਜਿਹਦੇ ਸੁਣ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸ਼ਨਾ ਦੇ ਫੁਰਨੇ ਘਟ ਜਾਣ, ਉਹ ਕਥਾ ਜਿਹੜੀ ਸਾਡੇ ਅੰਦਰ ਨੂੰ ਇੰਨਾ ਕੁ ਭਿਉਂ ਦੇਵੇ ਕਿ ਕਥਾ ਦੇ ਵਿੱਚ ਹੀ ਵਾਹਿਗੁਰੂ ਸ਼ਬਦ ਆਪਣੇ ਆਪ ਚੱਲਣ ਲੱਗ ਪਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਪਰਮਾਤਮਾ ਦੇ ਖਰੀ ਜਨ ਜਿਹੜੇ ਰਾਮ ਜਨ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕਰਦੇ ਆ, ਉਹਨਾਂ ਨੂੰ ਮਿਲ ਕੇ ਆਨੰਦ ਪੈਦਾ ਹੁੰਦਾ ਹੈ। ਤੇ ਜਦੋਂ ਉਹ ਕਥਾ ਕਰਦੇ ਆ, ਇੰਨੀ ਨਿੱਕੀ ਇੰਨੀ ਸੋਹਣੀ ਕਥਾ ਸੁਣਾਈ, ਮਹਾਰਾਜ ਕਹਿੰਦੇ ਅੰਦਰ ਦੀ ਮਹਿਲ ਨਿਕਲ ਗਈ। ਉਂਝ ਪਿਆਰਿਓ, ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਸੂਝਵਾਨ ਬੈਠੇ ਪ੍ਰਧਾਨ ਜੀ ਬੈਠੇ ਨੇ, ਸੱਚ ਇਹ ਕਥਾ गुरु शब्द तो बाहर नहीं निकलनी चाहिए। पिछले दिन जदों मैं कथा शुरू की थी, एक उदाहरण भाई रूप सिंह उन्होंने मैं दिती से कि तीन गल्लां कथा विच चेते रखिए, एक सिद्धांत, दूजा संवाद ते तीसरी साखी। ये बड़े तीन शब्द बड़े सौखे ने कथा ली। सिद्धांत, सिद्धांत का लफजी अर्थ है, मैं ये रिपीट कर चुका पहले दिन ही, सिद्धांत का अर्थ है अंत सिद्ध कीती हुई बात, जिहड़ी गल का निचोड़ निकल जाए, अर्क निकल जाए भी तत् गल ए वे। एक तां शब्द दे सिद्धांत नूं आपां समझदे होईए कथा विच कोई विचार करे सिद्धांत, फिर दूसरी गल ए ना होवे सिद्धांत कुछ कहा जा रहा है ते प्रमाण कोई दिते जा रहे, सिद्धांत कुछ है ते कथा किसे पासे है। मैं फिर अर्ज करा कथा विचों निकल के वापस आया जा सकदा है, पर अपने उस केंद्र बिंदु नहीं भलना चाहिदा भी शब्द का सिद्धांत की है। हुण सिद्धांत नूं समझण लई अगला शब्द जिहदी संवाद, मैं उस दिन कहा सी विवाद नूं कोई थां नहीं, संवाद है। ते शब्द दे सिद्धांत दा संवाद ओ करेगा, ध्यान नाल सुनियो, सारी संगत कथा सुख सुन सकदी, कथा से संगत विच प्रभु जी वरदे आ। सिद्धांत लई संवाद ओ करेगा जिन्हों कुछ सिद्धांत दा पता है, जिन्हों सिद्धांत दा पता नहीं ओ संवाद नहीं कर सकदा। याद रखियो ओ बोल सकदा माड़ा, ओ धड़े विच पै के हमला कर सकदा है, पर संवाद ओ करेगा, डायलाग ओ करेगा जेड़ा बंदा सिद्धांत नूं समझदा है। उस दिन मैं कहा सी सब तो ज्यादा जे गुरु नानक साहिब नाल किसे ने संवाद कीता ओ सिद्धा नहीं कीता, सब तो ज्यादा उन्हां संवाद कीता। थां थां ते पुछदे रहे, जिथे मिले उन्हां दे सवाल बड़े डूंघे सन। सिद्ध गोष्ट की बाणी च उदन मैं क्या इथो तक के संवाद करदे जे कोई काला भी पैंदा है ते अगो उत्तर मिल जांदा, रोस ना कीजा उत्तर दीजे, आपां संवाद कर रहे हां। फिर बेनती, संवाद वैर च नहीं हुंदा, संवाद धड़ियां च नहीं हुंदा। ते अज साडी मुश्किल ए वे, असीं एक दूजे नूं वेखणा पसंद नहीं करदे। मैं हर रोज कह रहा सच ए वे, जिद्दन आपणा सारे भावें वख वख विचार ने आपो अपने, हर धर्म दे विच फिरके ने जी, पर जिद्दन अपना थोड़ा जिहा प्रेम नाल नेड़े बह जांगे ना एक दूजे नूं ते सुहिरदता नाल, बाकी आपो अपने सिद्धांत दी पंड छड के भी ए भी सिख है ते मैं भी सिख हां, मैं सच्ची दसां 50% ते साडा उदन ही मसला हल हो जाणा। क्योंकि जो बंदा आपस च मिलदे ही नहीं, संवाद ही नहीं, संवाद तां तार च आएगा जे मिलेगा। मेरी बेनती है सिद्धांत, दूजा संवाद, ते तीसरी मैं अर्ज उस दिन कीती सी कि जिस बंदे नूं सिद्धांत दी समझ ना पए, मान लो उहने स्टडी नहीं कीती जां उह बाणी नहीं पढ़ रहा, अभ्यास नहीं कर रहा, उहनूं फिर सिद्धांत समझाण दा सौखा तरीका साखी, उहनूं साखी सुनाओ, उहनूं कहानी सुनाओ, गाथा सुनाओ। सच ए वो साखी नाल उस सिद्धांत नूं बड़ी छेती समझ आंदा है। उस दिन मैं प्रमाण भी दित्ते सन। मेरी अर्ज है कि सतगुरां ने इत्थे कहा भाई असल च बंदगी करने वाला जो कथा सुनांदा है ना, मैं आप वैगुरु इनू अपने वाल विषय नाल ना जोड़ के देखियो, भगत नामदेव जी ने कथा सुनाई, तरलोचन की जिंदगी पलट गई। उन्हें कहा भी जेड़ी कथा सुनाना है ये मेरा जीवन किवें बने। ये भाई साहब भाई गुरदास साहब जी का है, दर्शन वेखन नाम दियो भर के उड़ तरलोचन आवे, भगत करन मिले दोए जने, नाम दियो हर चलत सुनावे। कथा सुना दे नाम दियो, स्टेज ला के नहीं, दोनों भगती करते आ, अभ्यास तो बाद, सिमरन तो बाद, फिर जो नामदेव जी बोलदे आ दस दिया मेरे परमेश्वर जी ऐसे ने, मेरे बीठल जी ऐसे ने, मेरे ठाकुर जी ऐसे ने, तो रोचन सुनी जांदा है। कहिंदा नामदेव जी नूं बैठदा ते मैं भी तुहाडे नाल रोज हां, पर जेड़े तुसी प्रैक्टिकल बचन सुनांदे हो मेरे ते किवें वापरे, आ है कथा। नामदेव हर तल सुनावे, अगो फिर वो कहिंदे ने मेरी बेनती कर परमेश्वर अगे, तो जेड़ियां तुसीं सच्ची मुची भगत नामदेव तां सिद्धियां गल्लां करदे आ। उस दिन मैं कहा पिंदी उबकले संसारा, भ्रम भ्रम आए तुम चे द्वारा, तू कुण रे, तुसीं कौन हो जी, कौन है तू, ए शब्द ने। कहन लगे मैं जी नामा हो जी, आला ते निवारणा जम कारना। भाई साहब जी ने शब्द लिखे आ कि दर्शन वेखन नाम दियो भलके उड़ तरलोचन आवे, भगत करन मिल दोए जने, नाम दियो कर चल सुनावे। अगे भगत जी कहने मेरी पी कर बेनती, त्रिलोचन जी कहने जेड़ी कथा सुनाना है मेरे च कथा वापर जाए, ਮੈਂ ਤਾਂ ਕਿਹਾ ਵੀ ਆਪਾਂ ਤਾਂ ਸਿਰਫ ਬੋਲਨੇ ਪਏ, ਕਿਤਾਬਾਂ ਪੜ੍ਹ ਕੇ ਬੋਲਦੇ ਹਾਂ, ਖੱਬੇ ਸੱਜਿਓ। ਅਸਲ ਚ ਜਦੋਂ ਕੋਈ ਬ੍ਰਹਮ ਗਿਆਨੀ ਕਥਾ ਕਰਦਾ, ਉਹ ਕਥਾ ਬੋਲਦਾ ਨੀ, ਉਹ ਕਥਾ ਹੋ ਜਾਂਦਾ ਹੈ, ਉਹ ਕਥਾ ਦਾ ਰੂਪ ਹੁੰਦਾ। ਉਹਨਾਂ ਸ਼ਬਦ ਕਿਹਾ ਜੀ, ਮੇਰੀ ਪੀਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਤਰਲੋਚਨ ਜੀ ਕਹਿੰਦੇ, ਜਿਹਦੀ ਕਥਾ ਸੁਣਾਉਂਦੇ ਹੋ ਆਹ ਵਾਪਰਿਆ ਆਹ ਹੋਇਆ, ਮੇਰੇ ਵਾਸਤੇ ਬੇਨਤੀ ਕਰ, ਬਹਿੰਦੇ ਤੇ ਇਕੱਠੀ ਆ। ਅੱਗੇ ਭਾਈ ਸਾਹਿਬ ਕਹਿੰਦੇ, ਠਾਕੁਰ ਜੀ ਨੂੰ ਪੁੱਛਿਓਸ, ਇਹਦਾ ਅਰਥ ਉਸ ਨੇ ਪੁੱਛਿਆ, ਭਗਤ ਨਾਮਦੇਵ ਜੀ ਨੇ ਪੁੱਛਿਆ, ਦਰਸ਼ਨ ਕਿਵੇਂ ਤਰਲੋਚਨ ਭਾਵੈ। ਮਹਾਰਾਜ ਜੀ ਮੈਂ ਕਥਾ ਤੇ ਸੁਣਾ ਦਿੰਦਾ ਰੋਜ਼ ਨੂੰ, ਉਹ ਖੁਸ਼ ਵੀ ਹੁੰਦਾ, ਉਹਦਾ ਅੰਦਰ ਵੀ ਟਿਕ ਜਾਂਦਾ। ਪਰ ਮੈਨੂੰ ਉਹਨੇ ਕਿਹਾ ਵੀ ਜਿਹੜੀਆਂ ਗੱਲਾਂ ਤੂੰ ਸੁਣਾਨਾ ਮੇਰੀ ਉਹਦੇ ਨਾਲ ਗੱਲ ਕਰਾ, ਜਿਹਦੀਆਂ ਗੱਲਾਂ ਸੁਣਾਉਣਾ ਉਹਦੇ ਨਾਲ ਸਿੱਧੀ ਗੱਲ ਕਰਾ। ਵੇਖੋ ਭਾਈ ਸਾਹਿਬ ਨੇ ਕੈਸਾ ਸਮਾਨ ਦਿੱਤਾ, ਠਾਕੁਰ ਜੀ ਨੂੰ ਪੁੱਛੋ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਅੱਗੋ ਕਹਿੰਦੇ, ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੇ। ਕਹਿੰਦੇ ਪਰਮੇਸ਼ਵਰ ਨੇ ਅੱਗੋ ਉੱਤਰ ਦਿੱਤਾ, ਨਾਮਦੇਵ ਮੈਂ ਤੈਨੂੰ ਇਹ ਗੱਲ ਸਮਝਾਵਾਂ ਹੱਸ ਕੇ, ਇਹ ਨੀ ਗੁੱਸੇ ਚ, ਹੱਸ ਕੇ ਉੱਤਰ ਦਿੱਤਾ, ਨਾਮਦੇਵ ਨੂੰ ਕਹਿ ਸਮਝਾਵੇ। ਅੱਗੇ ਉਹ ਕਹਿੰਦੇ ਨੇ, ਹੱਥ ਨਾ ਆਵੇ ਭੇਟ ਸੋ, ਓਏ ਵਪਾਰੀ ਬਿਰਤੀ, ਤੇਰੇ ਕੋਲ ਬਹਿੰਦਾ ਪਰ ਜੋੜ ਤੋੜੋ ਪੈਸਿਆਂ ਦੀ ਕਰਦਾ, ਇੰਨੀ ਭੇਟਾ ਚੜਾਂ ਖੋਰੇ ਰੱਬ ਮਿਲ ਜੂਗਾ, ਨਾਮਦੇਵ ਕੋਲ ਤੇ ਇੰਨੇ ਪੈਸੇ ਨੀ, ਆਪਣੇ ਕੋਲ ਤਾਂ ਪੈਸੇ ਬੜੇ ਨੇ। ਉਹ ਕਹਿੰਦੇ ਨੇ, ਉਹ ਰੁਪਈਆਂ ਨਾਲ ਤੋਲਦਾ ਪਿਆ, ਪਰ ਚੇਤੇ ਰੱਖੀ ਰੁਪਈਆਂ ਨਾਲ ਮੇਰੇ ਦੀਦਾਰ ਨਹੀਂ ਹੁੰਦੇ। ਫਿਰ ਜੀ ਕਹਿਣ ਲੱਗੇ, ਮੈਂ ਤਾਂ ਵਾਅਦਾ ਕਰ ਰਿਹਾ ਜੀ ਉਹਦੇ ਨਾਲ, ਉਹਨੇ ਮੈਨੂੰ ਕਿਹਾ ਵੀ ਤਾਂ ਤੂੰ ਸੱਚਾ ਮੇਰੀ ਗੱਲ ਕਰਾ। ਵੇਖੋ ਗੱਲ ਬੰਦਾ ਕਰ ਬੈਠੋ, ਕਹਿੰਦੇ ਮੈਂ ਤਾਂ ਵਾਅਦਾ ਕਰ ਰਿਹਾ, ਮੈਨੂੰ ਨੀ ਪਤਾ ਉਹਦਾ ਅੰਦਰ ਕੀ। ਅੱਗੋ ਵਾਹਿਗੁਰੂ ਜੀ ਕਹਿਣ ਲੱਗੇ, ਜੇ ਤੂੰ ਵਾਅਦਾ ਕੀਤਾ ਤੇਰੇ ਵਾਅਦੇ ਨੂੰ ਝੂਠਿਆਂ ਨੀ ਪੈਣ ਦਿੰਦਾ, ਤੇਰੇ ਬਦਲੇ ਮੈਂ ਤਰਲੋਚਨ ਨੂੰ ਦਰਸ਼ਨ ਦਿਆਂਗਾ। ਮੈਂ ਬੇਨਤੀ ਕਰਾਂ, ਇਹ ਹੈ ਕਥਾ। ਉੱਥੇ ਉਹਨਾਂ ਨੇ ਸ਼ਬਦ ਵਰਤੇ, ਦਰਸ਼ਨ ਵੇਖਣ ਨਾਮ ਦਿਓ ਭਲਕੇ, ਉੜ ਤਰਲੋਚਨ ਆਵੇ, ਭਗਤ ਕਰਨ ਮਿਲ ਜੋਏ ਜਾਣੇ, ਨਾਮ ਦਿਓ ਹਰ ਚਲਤ ਸੁਣਾਵੇ, ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਠਾਕੁਰ ਜੀ ਨੂੰ ਪੁੱਛਿਓ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ, ਹੱਸ ਕੇ ਠਾਕੁਰ ਬੋਲਿਆ, ਨਾਮ ਦਿਓ ਨੂੰ ਕਹਿ ਸਮਝਾਵੇ। ਹੱਥ ਨਾ ਆਵੋ ਆਵੇ ਭੇਡ ਸਿਓ, ਤੁਸ ਤਰਲੋਚਨ ਮੈਂ ਮੂੰਹ ਲਾਵੇ, ਹੋਹੋਂ ਅਧੀਨ ਹਾਂ ਭਗਤ ਦੇ, ਮੈਂ ਤਾਂ ਬੰਦਗੀ ਕਰਨ ਵਾਲੇ ਅਧੀਨ ਹਾਂ, ਪਹੁੰਚਣਾ ਹੰਗਾ ਭਗਤੀ ਦਾਵੇ। ਅੱਗੇ ਫਿਰ ਭਾਈ ਸਾਹਿਬ ਲਿਖਦੇ ਨੇ, ਵਾਹਿਗੁਰੂ ਜੀ ਨੇ ਕਿਹਾ, ਖੋਏ ਵਿਚੋਲਾ ਆਣ ਮਿਲਾਵੇ। ਜੇ ਤੂੰ ਵੇਵੇਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਅਰਦਾਸ ਹੈ ਸਾਡੀ, ਵਾਹਿਗੁਰੂ ਉਹ ਮਿਲਾਈ ਜਿਨ੍ਹਾਂ ਨਾਲ ਮਿਲ ਕੇ ਤੇਰੀ ਯਾਦ ਆ ਜਾਏ, ਜਿਨ੍ਹਾਂ ਨੂੰ ਮਿਲ ਕੇ ਆਨੰਦ ਆਵੇ, ਐਸੇ ਨਾ ਮਿਲਾਵੀ ਜਿਹੜਾ ਨਿਤਨੇਮ ਕਰਨੇ ਆ ਉਹਦੀ ਵੀ ਛੁੱਟੀ ਹੋ ਜਾਏ। ਮੈਂ ਸੱਚੀ ਤੁਹਾਨੂੰ ਕਹਾਂ, ਬੜਾ ਔਖਾ। ਮਹਾਰਾਜ ਨੇ ਰਹਿਤਨਾਮੇ ਚ ਗੱਲ ਕਹੀ, ਪਿਆਰਾ ਸਿੰਘ ਪਦਮ ਉਹਨਾਂ ਨੇ ਸਾਰੇ ਐਡਿਟ ਇਕੱਠੇ ਕੀਤੇ ਆ ਨਾ, ਉਹ ਜਦੋਂ ਮਸੰਦ ਜੀਵਨ ਤੋਂ ਡਿੱਗ ਪਏ ਨਾ, ਨਿਗਰ ਗਏ, ਸ਼ਰਾਬੀ ਕਵਾਬੀ ਹੋ ਗਏ, ਵਿਚਾਰੀ ਹੋ ਗਏ, ਇਹ ਪਤਾ ਨੀ ਪਰਮੇਸ਼ਵਰ ਦੀ ਖੇਡ ਹੈ। ਜਦੋਂ ਕੋਈ ਲਹਿਰ ਉੱਠਦੀ ਹੈ ਤੇ ਇਸ ਤਰ੍ਹਾਂ ਗੰਗੋਤਰੀ ਦੀ ਤਰ੍ਹਾਂ ਨਿਰਮਲ ਹੁੰਦੀ ਹੈ ਤੇ ਸਮੁੰਦਰ ਤੱਕ ਜਾਣ ਲੱਗਿਆਂ ਵਿਚਾਰੀ ਮੈਲ ਨਾਲ ਭਰ ਜਾਂਦੀ ਹੈ, ਇਹ ਸੱਚਾਈ ਹੈ ਜੀ। ਉਹਦੇ ਵਿੱਚ ਰਹਿਤਨਾਮੇ ਚ ਲਿਖਿਆ ਕਿ ਰੱਬ ਤੋਂ ਟੁੱਟੇ ਹੋਏ ਬੰਦੇ ਜਿਹੜਾ ਮਸੰਦ ਡਿੱਗ ਚੁੱਕਾ ਹੈ ਉਹਨੂੰ ਮਿਲਣ ਦੀ ਬਜਾਏ ਮੇਰਾ ਸਿੱਖ ਮਸਤ ਖੂਨੀ ਹਾਥੀ ਦੇ ਨਾਲ ਤਾਂ ਮੱਥਾ ਲਾ ਲੈ ਪਰ ਰੱਬ ਦੇ ਟੁੱਟੇ ਦੇ ਨੇੜੇ ਨਾ ਜਾਏ। ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਸਤਿਗੁਰੂ ਗੁਰੂ ਰਾਮਦਾਸ ਬੜੀ ਅਸੀਸ ਦਿੱਤੀ ਤੁਸੀਂ। ਮਹਾਰਾਜ ਜੀ ਨੇ ਕਿਹਾ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਆਨੰਦ ਹੁੰਦਾ, ਉਹ ਨਿੱਕੀ ਕਥਾ ਪ੍ਰਭੂ ਦੀ ਸਿਵ ਸਲਾਹ ਸੁਣਾਉਂਦੇ ਨੇ। ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਆ ਕਿ ਜਿੱਥੇ ਨਿੱਕੀ ਕਥਾ ਸੁਣਾਉਂਦੇ ਆ ਉੱਥੇ ਉਹਨਾਂ ਦੀ ਸੰਗਤ ਕਰਕੇ ਦੁਰਮਤ ਭੈੜੀ ਮੈਲ ਖਤਮ ਹੁੰਦੀ ਹੈ। ਹਾਂਜੀ, ਉਸ ਸੰਗਤ ਵਿੱਚੋਂ ਜਿਹੜੀ ਕਈ ਜਨਮਾਂ ਦੀ ਮੈਲ ਲੱਗੀ ਹੈ ਉਸ ਮੈਲ ਦਾ ਖਾਤਮਾ ਹੁੰਦਾ ਹੈ।
ਰਾਮ ਜਨ ਗੁਰਮਤ ਰਾਮ ਬੋਲਾਏ,
ਰਾਮ ਜਨ ਗੁਰਮਤ ਰਾਮ ਬੁਲਾਏ, ਇਹਦਾ ਅਰਥ ਹੈ ਜਿਹੜੇ ਪ੍ਰਭੂ ਦੇ ਸੇਵਕ ਨੇ ਰਾਮ ਜਨ ਨੇ ਉਹ ਆਪਣੀ ਮਤ ਅਨੁਸਾਰ ਨਹੀਂ, ਉਹ ਗੁਰੂ ਦੀ ਮਤ ਲੈ ਕੇ ਸਤਿਗੁਰਾਂ ਦੀ ਮਤ ਲੈ ਕੇ ਫਿਰ ਰਾਮ ਬੋਲਣ ਦੀ ਪ੍ਰੇਰਨਾ ਦਿੰਦੇ ਨੇ। ਕਹਿੰਦੇ ਭਾਈ ਰਾਮ ਬੋਲੋ, ਆਪਣਾ ਮੰਤਰ ਨਹੀਂ ਕੋਈ ਦਿੰਦੇ, ਆਪਣਾ ਸ਼ਬਦ ਨਹੀਂ ਕੋਈ ਦਿੰਦੇ, ਸੱਚ ਏਵੇ ਰਾਮ ਜਨ ਗੁਰੂ ਕੀ ਮਤ ਲੈ ਕੇ ਸਤਿਗੁਰਾਂ ਦੀ ਮਤ ਲੈ ਕੇ ਰਾਮ ਬੁਲਾਉਂਦੇ ਨੇ। ਫਿਰ ਮੈਂ ਆਪ ਨੂੰ ਅਰਜ਼ ਕਰਾਂਗੇ, ਗੁਰਮੁਖੋ ਪਰਮੇਸ਼ਵਰ ਦੇ ਨਾਮ ਅਨੇਕਾਂ ਨੇ ਬਾਣੀ ਚ, ਜਿਸ ਅਸੀਂ ਗੋਪਾਲ ਰਾਮ ਗੋਵਰਧਨ ਰੱਬ ਰਾਮ ਰਹੀਮ ਸਾਰੇ ਵਰਤਨੇ, ਪਰ ਬਾਣੀ ਚ ਇੱਕ ਸ਼ਬਦ ਵਾਰ ਵਾਰ ਹੁੰਦਾ ਗੁਰਮਤ ਨਾਮ, ਗੁਰਮਤ ਨਾਮ। ਪਰਮੇਸ਼ਵਰ ਦੇ ਜਿਹੜੇ ਜਨ ਨੇ ਉਹ ਗੁਰੂ ਦੀ ਮਤ ਲੈ ਕੇ ਜੋ ਸਤਿਗੁਰਾਂ ਨੇ ਕਿਹਾ ਵੀ ਆਹ ਸ਼ਬਦ ਬੋਲੋ, ਉਹ ਰਾਮ ਬੋਲਣ ਦੇ ਵਿੱਚ ਸਹਾਇਕ ਹੁੰਦੇ ਹਨ।
ਜੋ ਜੋ ਸੁਣੈ ਕਹੈ ਸੋ ਮੁਕਤਾ।
ਯਾਦ ਰੱਖਿਓ, ਜਿਹੜਾ ਜਿਹੜਾ ਪਰਮੇਸ਼ਵਰ ਦਾ ਨਾਮ ਕਹੇਗਾ ਬੋਲੇਗਾ, ਜੋ ਜੋ ਵਾਹਿਗੁਰੂ ਜਪੇਗਾ ਤੇ ਜਿਹੜਾ ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਸੁਣੇਗਾ, ਧੰਨ ਗੁਰੂ ਰਾਮਦਾਸ ਲਿਖ ਕੇ ਸਾਨੂੰ ਬੋਲ ਕੇ ਦੱਸਦੇ ਪਏ, ਉਹ ਬੰਦਾ ਮੁਕਤ ਹੋ ਜਾਏਗਾ। ਜਿਹੜਾ ਵੀ ਸੁਣੇਗਾ, ਜਿਹੜਾ ਵੀ ਬੋਲੇਗਾ, ਉਸ ਨੂੰ ਮੁਕਤੀ ਮਿਲੇਗੀ।
ਰਾਮ ਜਪਤ ਸੋਹਾਏ।
ਪਰ ਜਿਹੜਾ ਪਰਮਾਤਮਾ ਦੇ ਰਾਮ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਜਿੰਨਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ, ਓਨੀ ਓਹਨੂੰ ਸੋਭਾ ਮਿਲਦੀ ਏ, ਓਨਾ ਉਹ ਚੰਗਾ ਹੁੰਦਾ ਹੈ। ਸਤਿਗੁਰਾਂ ਨੇ ਰਹਾਉ ਦੇ ਬਚਨ ਦੋ ਤੁਕਾਂ ਉਚਾਰਨ ਕੀਤੀਆਂ ਹਨ।
ਜੇ ਵਡ ਭਾਗ ਹੋਵੇ ਮੁਖ ਮਸਤਕ।
ਮਹਾਰਾਜ ਜੀ ਅੱਗੇ ਬਚਨ ਕਰਦੇ ਨੇ, ਪਰ ਐਸੇ ਰਾਮ ਜਨਾਂ ਦੀ ਸੰਗਤ ਕਿਵੇਂ ਮਿਲੇ? ਮਹਾਰਾਜ ਜੀ ਬਖਸ਼ਿਸ਼ ਕਰ ਰਿਹਾ, ਜੇ ਭਾਈ ਕਿਸੇ ਦੇ ਭਾਗ ਬੜੇ ਵੱਡੇ ਹੋਣ, ਕਿਸੇ ਦੇ ਭਾਗ ਬੜੇ ਉੱਚੇ ਹੋਣ, ਬੜੀ ਪਰਮਾਤਮਾ ਦੀ ਦਇਆ ਹੋਵੇ ਤੇ ਚੰਗੇ ਭਾਗਾਂ ਨਾਲ, ਚੰਗੇ ਮੁਖ ਮਸਤਕ ਭਾਗ ਦੇ ਨਾਲ ਇਹ ਦਾਤ ਮਿਲਦੀ ਹੈ।
ਹਰ ਰਾਮ ਜਨਾ ਭੇਟਾਏ।
ਹਰ ਇੱਕ ਨੂੰ ਨਹੀਂ ਮਿਲ ਸਕਦੇ ਇਹੋ ਜਿਹੇ ਬੰਦਗੀ ਕਰਨ ਵਾਲੇ ਗੁਰਮੁਖ ਜਨ, ਸੰਤ ਜਨ। ਸੱਚ ਏ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਹਾਰਾਜ ਸਤਿਗੁਰੂ ਬਚਨ ਕਰ ਰਹੇ ਆ ਕਿ ਭਾਈ ਜਿਹਦੇ ਭਾਗ ਬਹੁਤ ਵੱਡੇ ਹੋਣ, ਮੁੱਖ ਮਸਤਕ ਭਾਗ ਜਿਸ ਦੇ ਬਹੁਤ ਉੱਚੇ ਨੇ, ਤੇ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਉਸ ਨੂੰ ਇਹੋ ਜਿਹੇ ਰਾਮ ਜਨਾਂ ਦੀ ਸੰਗਤ ਮਿਲਦੀ ਹੈ।
ਦਰਸ਼ਨ ਸੰਤ ਦੇਹੋ ਕਰ ਕਿਰਪਾ।
ਇਹ ਸਤਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ, ਤੁਸੀਂ ਆਪਣੇ ਪਿਆਰੇ ਇਬਾਦਤ ਕਰਨ ਵਾਲੇ ਗੁਰਮੁਖ ਜਨ, ਉਹਨਾਂ ਗੁਰਮੁਖਾਂ ਦੀ ਸਾਨੂੰ ਸੰਗਤ ਬਖਸ਼ੋ, ਉਹਨਾਂ ਦਾ ਸਾਥ ਬਖਸ਼ੋ।
ਸਭ ਦਾਲਤ ਦੁੱਖ ਲਹਿ ਜਾਏ।
ਉਸ ਸੰਗਤ ਵਿੱਚ ਉਹਨਾਂ ਦੇ ਕੋਲ ਬੈਠਿਆਂ ਇੰਨੀ ਕਿਰਪਾ ਹੈ, ਜਿੰਨੇ ਵੀ ਦੁੱਖ ਨੇ, ਜਿੰਨੇ ਵੀ ਦਰਿੱਦਰ ਨੇ, ਜਿੰਨੇ ਵੀ ਦਾਲਦ ਨੇ, ਇਹ ਸਾਰੇ ਉਤਰ ਜਾਂਦੇ ਨੇ ਜਦੋਂ ਪਰਮਾਤਮਾ ਤੁਹਾਡੇ ਸੰਤ ਜਨਾਂ ਦੀ ਸੰਗਤ ਮਿਲਦੀ ਹੈ।
ਹਰ ਕੇ ਲੋਕ ਰਾਮ ਜਨ ਨੀਕੇ।
ਮਹਾਰਾਜ ਕਹਿੰਦੇ ਜਿਹੜੇ ਖਰੀ ਕੇ ਲੋਕ ਨੇ, ਪਰਮਾਤਮਾ ਦੇ ਲੋਕ ਨੇ, ਰਾਮ ਜਨ ਨੀਕੇ ਦਾ ਅਰਥ ਬਹੁਤ ਸੋਹਣੇ ਨੇ, ਬਹੁਤ ਚੰਗੇ ਨੇ ਜੀ। ਜਿਹੜੇ ਸੰਗਤ ਵਿੱਚ ਬੈਠਦੇ ਆ ਉਹ ਬਹੁਤ ਪਵਿੱਤਰ ਹਨ।
ਭਾਗਹੀਣ ਨਾ ਸੁਖਾਏ।
ਅਗਲੀ ਗੱਲ ਆ ਜ਼ਰੂਰ ਚੇਤੇ ਰੱਖਣੀ ਅੱਜ ਜੀ। ਵੇਖੋ ਦੋ ਦੂਸਰਾ ਪੱਖ ਮਹਾਰਾਜ ਦੇਣ ਲੱਗੇ ਆ। ਇੱਕ ਪਾਸੇ ਤਾਂ ਸਤਿਗੁਰੂ ਕਹਿੰਦੇ ਆ ਭਾਈ ਉਹ ਬਹੁਤ ਚੰਗੇ ਭਾਗ ਹੋਣ ਤਾਂ ਇਹੋ ਜਿਹਾ ਭਗਤ ਜਨ ਸੰਤ ਜਨ ਉਹਨਾਂ ਦਾ ਮਿਲਾਪ ਹੁੰਦਾ ਹੈ। ਦੂਜੇ ਪਾਸੇ ਨਾਲ ਕਹਿੰਦੇ ਨੇ ਜਿਹੜੇ ਬੰਦੇ ਭਾਗਹੀਣ ਨੇ ਨਾ, ਜਿਨ੍ਹਾਂ ਦੀ ਕਿਸਮਤ ਮਾੜੀ ਕਹਿ ਲਓ ਜਾਂ ਜਿਨ੍ਹਾਂ ਦੇ ਭਾਗ ਚੰਗੇ ਨਹੀਂ ਪਿਆਰੋ, ਉਹਨਾਂ ਨੂੰ ਇਹ ਸੰਗਤ ਨਹੀਂ ਮਿਲਦੀ। ਫਿਰ ਉਹ ਕਰਦੇ ਕੀ ਨੇ ਭਾਗਹੀਣ? ਕਿਉਂਕਿ ਐਨਰਜੀ ਤਾਂ ਉਹਨਾਂ ਕੋਲ ਵੀ ਹੈ, ਤਾਕਤ ਤਾਂ ਉਹਨਾਂ ਕੋਲ ਵੀ, ਉਹਨਾਂ ਨੇ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਹੈ।
ਜਿਉਂ ਜਿਉਂ ਰਾਮ ਕਹੈ ਜਨ ਉੱਚੇ।
ਜਿਹੜੇ ਪਰਮਾਤਮਾ ਦੇ ਸੇਵਕ ਨੇ, ਜਿਉਂ ਜਿਉਂ ਸੱਚ ਏਵੇ ਉਹ ਰਾਮ ਰਾਮ ਬੋਲ ਕੇ, ਵਾਹਿਗੁਰੂ ਵਾਹਿਗੁਰੂ ਬੋਲ ਕੇ ਜੀਵਨ ਉੱਚਾ ਬਣ ਜਾਂਦਾ, ਉਹਨਾਂ ਦਾ ਪਵਿੱਤਰ ਜੀਵਨ ਬਣ ਜਾਂਦਾ। ਜਿਉਂ ਕਹਿ ਲਓ ਉੱਚੀ ਉੱਚੀ ਪਰਮਾਤਮਾ ਦੀ ਸਿਫਤ ਕਰਦੇ ਨੇ, ਜਿਹੜੇ ਭਾਗਹੀਣ ਨਿੰਦਕ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ।
ਨਰ ਨਿੰਦਕ ਡੰਸ ਲਗਾਏ।
ਸੱਚ ਇਹ ਵੇ ਕਿ ਪਰਮਾਤਮਾ ਦੇ ਪਿਆਰੇ ਰਾਮ ਜਨ ਜਦੋਂ ਪਰਮੇਸ਼ਵਰ ਕਹਿ ਕੇ ਬੋਲ ਕੇ ਉੱਚਾ ਸੁੱਚਾ ਜੀਵਨ ਬਣਦਾ, ਜਿਹੜੇ ਬੰਦੇ ਉਹਨਾਂ ਦਾ ਮੈਂ ਕਿਹਾ ਧੁਰ ਵਿਰੋਧੀ ਨੇ, ਜਿਨ੍ਹਾਂ ਨੂੰ ਕਦੀ ਚੰਗਾ ਕੁਛ ਨਹੀਂ ਲੱਗਦਾ, ਧੁਰ ਅੰਦਰ ਤੋਂ ਪਸੰਦ ਨਹੀਂ ਕਰਦੇ, ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਨਿੰਦਕ ਬੰਦਿਆਂ ਨੂੰ ਉਸ ਜਨ ਦੀ, ਉਸ ਸੰਤ ਦੀ, ਉਸ ਗੁਰਮੁਖ ਦੀ, ਉਸ ਗੁਰਸਿੱਖ ਦੀ ਜਦੋਂ ਸੰਗਤ ਸ਼ੋਭਾ ਕਰਦੀ ਏ ਉੱਚੇ ਸੁੱਚੇ ਜੀਵਨ ਦੀ, ਉਹਨਾਂ ਨੂੰ ਇੰਜ ਦੁੱਖ ਲੱਗਦਾ ਜਿਵੇਂ ਕਿਸੇ ਨੂੰ ਜ਼ਹਿਰੀਲਾ ਸੱਪ ਡੰਗ ਮਾਰ ਜਾਂਦਾ। ਮੈਂ ਬੇਨਤੀ ਕੀਤੀ ਜੀ, ਇਹ ਸ਼ਬਦ ਆਪ ਜੀ ਹੁਕਮਨਾਮਾ ਆਇਆ ਸਾਰੇ ਦੇਖ ਸਕਦੇ ਹੋ, ਜਦੋਂ ਪਰਮਾਤਮਾ ਦੇ ਸੇਵਕ ਜਨ ਉੱਚੇ ਜੀਵਨ ਵਾਲੇ ਉੱਚੀ ਉੱਚੀ ਪੁਕਾਰਦੇ ਨੇ, ਨਰ ਨਿੰਦਕ ਬੰਦੇ ਉਹਨਾਂ ਨੂੰ ਜਿਵੇਂ ਸੱਪ ਨਹੀਂ ਵੜ ਜਾਂਦਾ, ਮੈਂ ਸਿੱਧੇ ਪੰਜਾਬੀ ਚ ਅਰਥ ਕਰਾਂ, ਗੁਰੂ ਰਾਮਦਾਸ ਕਹਿੰਦੇ ਸੱਪ ਲੜ ਜਾਂਦਾ ਜੀ ਉਹਨਾਂ ਨੂੰ, ਉਹਨਾਂ ਨੂੰ ਡੰਗ ਵੱਜਦਾ ਕਿਸੇ ਦੀ ਸੋਭਾ ਸੁਣ ਕੇ। ਤੇ ਇਹ ਕਲਯੁਗ ਦਾ ਸਭ ਤੋਂ ਵੱਡਾ ਲੱਛਣ ਇਹ ਜੇ, ਮਿੱਠੇ ਕੋ ਕੜਵਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਮਹਾਰਾਜ ਸ਼ਬਦ ਵਰਦੇ ਆ ਭਾਈ, ਜਿਹੜੇ ਨਿੰਦਕ ਨੇ ਨਾ ਉਹ ਪਰਮਾਤਮਾ ਦੇ ਨਾਮ ਨੂੰ ਤਾਂ ਕਹਿਣਗੇ ਕੌੜਾ, ਜਿਹੜਾ ਮਿੱਠਾ ਹੈ ਉਹਨੂੰ ਕਹਿਣਗੇ ਕੌੜਾ, ਐਵੇਂ ਝੂਠ, ਕਿੱਥੇ ਵਾਹਿਗੁਰੂ, ਕਿੱਥੇ ਰਾਮ, ਕਿੱਥੇ ਪ੍ਰਭੂ। ਤੇ ਜਿਹੜਾ ਦੁਨੀਆਂ ਦੀ ਵਾਸ਼ਨਾ ਕੌੜੀ ਏ, ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿਨੇ ਡਿੱਠਾ। ਮਹਾਰਾਜ ਕਹਿੰਦੇ ਮਿੱਠੇ ਕੋ ਕੜਵਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡਿੱਠਾ। ਸੱਚ ਏਵੇ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਜਦੋਂ ਨਿੰਦਿਆ ਕੋਈ ਬੰਦਾ ਸ਼ੁਰੂ ਕਰਦਾ, ਸਮਝ ਲਓ ਉਹਨੂੰ ਕਲਯੁਗ ਨੇ ਖਾ ਲਿਆ ਹੈ। ਐਸੀ ਹੈ ਕਲਯੁਗ ਦੀ ਬਿਰਤੀ। ਸਤਿਗੁਰੂ ਕਹਿੰਦੇ ਪ੍ਰਭੂ ਦੇ ਸੇਵਕ ਉੱਚੇ ਨੇ, ਉੱਚਾ ਸੁੱਚਾ ਜੀਵਨ ਹੈ, ਉਹ ਜੀਵਨ ਕਮਾਈ ਜਾਂਦੇ ਆ। ਤੇ ਨਿੰਦਕ ਬੰਦਿਆਂ ਨੂੰ ਸੱਚੀ ਲਓ, ਮੈਂ ਕੱਲ ਵੀ ਇਹ ਚੱਲਿਆ ਸੀ ਜੀ ਨਿੰਦਿਆ ਦਾ ਟੌਪਿਕ, ਮੈਂ ਆਪ ਜੀ ਨੂੰ ਥੋੜੀ ਜਿਹੀ ਬੇਨਤੀ ਕੀਤੀ ਸੀ ਕਿ ਉਹ ਬੰਦੇ ਬਰਦਾਸ਼ਤ ਨਹੀਂ ਕਰਦੇ, ਕਿਤੇ ਵੀ ਤੁਸੀਂ ਦੇਖ ਲਿਓ। ਮੈਂ ਇੱਕ ਵਾਰ ਕਿਹਾ ਸੀ ਜੀ ਸਾਡੇ ਘਰਾਂ ਚ ਦੋ ਚੀਜ਼ਾਂ ਵਰਤਦੇ ਸਨ, ਇੱਕ ਛੱਜ ਤੇ ਇੱਕ ਛਾਨਣੀ। ਉਂਝ ਵੈਸੇ ਛੱਜ ਦੇ ਅਰਥ ਦੂਜੇ ਵੀ ਨੇ, ਆਪਾਂ ਕਹਿੰਦੇ ਛੱਜ ਚ ਪਾ ਕੇ ਛੱਡ ਦਿੱਤਾ, ਪਰ ਇਹ ਉਹ ਦੂਜਾ ਅਰਥ ਤੇ ਛੱਜ ਚ ਗੁਣ ਬੜਾ ਹੈ। ਇਹ ਬੀਬੀਆਂ ਨੂੰ ਪਤਾ ਨੀ ਜਿਹੜੇ ਛੱਜ ਵਰਤੀਆਂ ਰਹੀਆਂ ਘਰਾਂ ਚ, ਛੱਜ ਚ ਤੁਸੀਂ ਦਾਣੇ ਪਾ ਕੇ ਉਹਨੂੰ ਛੱਟੋ ਨਾ, ਤੇ ਛੱਜ ਪਤਾ ਕੀ ਕਰਦਾ, ਉਹਦੀ ਬਣਤਰ ਐਸੀ ਜਿਉਂ ਜਿਉਂ ਛੱਟਨੇ ਆ ਨਾ ਉੱਤੇ ਉਛਾਲਨੇ ਆ, ਉਹ ਦਾਣੇ ਪਿਛਾਂ ਲਈ ਆਉਂਦਾ, ਧੂੜ ਤੇ ਰੋੜ ਅੱਗੇ ਕੱਢੀ ਜਾਂਦਾ। ਇਹਦਾ ਸੁਭਾਅ ਉਹ ਗੁਣ ਗ੍ਰਾਹਕ ਹੈ। ਮੈਂ ਕਿਹਾ ਛੱਜ ਮਾੜਾ ਨਹੀਂ, ਛੱਜ ਦਾਣੇ ਪਿਛਾਂ ਲਈ ਆਉਂਦਾ, ਧੂੜ ਰੋੜ ਮਿੱਟੀ ਬਾਹਰ ਕੱਢਦਾ। ਤੇ ਛਾਨਣੀ ਨੂੰ ਵੇਖੋ, ਉਹ ਜਿਹੜਾ ਤੱਤ ਥੱਲੇ ਸੜ ਦਿੰਦੀ ਹੈ ਤੇ ਛਾਣ ਆਪਣੇ ਕੋਲ ਰੱਖ ਲੈਂਦੀ ਹੈ। ਸੱਚ ਇਹ ਦੋ ਤਰ੍ਹਾਂ ਦੇ ਲੋਕ ਨੇ ਜੀ, ਇੱਕ ਛਾਨਣੀ ਦੀ ਤਰ੍ਹਾਂ ਨੇ ਜਿਹਨਾਂ ਸਵੇਰ ਤੋਂ ਸ਼ਾਮ ਤੱਕ ਛਾਨਣੀ ਲਾਈ ਹੈ। ਮੈਂ ਕਹਿੰਦਾ ਚਲੋ ਘਰਾਂ ਚ ਬੀਬੀਆਂ ਛਾਨਣੀ ਕੋਈ ਘੰਟਾ ਅੱਧਾ ਘੰਟਾ ਵਰਦੀ, ਇੱਥੇ ਤੇ ਬੰਦੇ 24 ਘੰਟੇ ਛਾਨਣੀ ਲਾਈ ਬੈਠੇ, ਜਿਹੜਾ ਸਾਹਮਣੇ ਦੇਖਦਾ ਉਹਨੂੰ ਲਾ ਲੈਂਦੇ ਆ ਛਾਨਣੀ। ਤੇ ਕਮਾਲ ਦੀ ਗੱਲ, ਮੈਂ ਕਹਿੰਦਾ ਉਹਨਾਂ ਦੇ ਘਰ ਭਾਂਡੇ ਕਿੰਨੇ ਕੁ ਹੋਣਗੇ ਆ ਬੁਰਾਦਾ ਇਕੱਠਾ ਕਰਨ ਵਾਲੇ, ਇਹ ਅੰਦਰ ਕਿੰਨੇ ਕੁ ਖਾਨੇ ਭਰੇ ਹੋਣੇ ਨੇ ਜੀ, ਔਗਣ ਇਕੱਠੇ ਕਰੀ ਜਾਂਦੇ। ਇੱਕ ਹੋਰ ਬੇਨਤੀ ਮੈਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਸਨਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦਾ ਪਰਿਵਾਰ ਵੀ ਆਇਆ ਹੋਇਆ, ਉਹਨਾਂ ਦੀ ਇੱਕ ਇਹ ਬੜੀ ਸੋਹਣੀ ਘਟਨਾ ਹੈ ਨਿੰਦਾ ਬਾਰੇ, ਉਹਨਾਂ ਦੇ ਬਚਨ ਹੈ ਜੀ, ਮੈਂ ਤਾਂ ਕਹਿਣ ਲੱਗਾ। ਉਹ ਕਹਿੰਦੇ ਨੇ ਨਿੰਦਕ ਨੂੰ ਗੁਰਬਾਣੀ ਚ ਮਾਂ ਪਿਓ ਕਿਹਾ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਹਮਾਲ ਦੀ ਗੱਲ, ਇੱਕ ਪਾਸੇ ਨਿੰਦਕ ਦੀ ਬੱਸ ਕਰਾ ਦਿੱਤੀ, ਆ ਜਿਹੜੀ 13ਵੀਂ ਪੌੜੀ ਹੈ ਨਾ, ਗਿਆਨੀ ਮਾਨ ਸਿੰਘ ਝੌਰ ਕਹਿੰਦੇ ਸਨ ਵੀ ਸੱਚੀ ਉਹਨਾਂ ਦੀ ਗੱਲ, ਉਹ ਕਹਿੰਦੇ ਨੇ ਵੀ ਇਹ ਜਦੋਂ ਪੌੜੀ ਪੜ੍ਹਨਾ, ਕਹਿੰਦਾ ਇੱਕੋ ਹੀ ਨਿਚੋੜ ਨਿਕਲਦਾ, ਮਹਾਰਾਜ ਕਹਿੰਦੇ ਵੀ ਨਿੰਦਕਾ ਤੇਰਾ ਬੇੜਾ ਹੀ ਗਰਕ, ਸਿੱਧੇ ਸ਼ਬਦ ਵਰਤੇ। ਕਹਿਣ ਲੱਗੇ ਇਹੀ ਹੈ, ਪਰ ਇੱਕ ਪਾਸੇ ਕਹਿ ਦਿੱਤਾ ਵੀ ਨਿੰਦਕ ਮਾਂ ਪਿਓ ਏ, ਮਾਂ ਪਿਓ ਨਾਲ ਤੁਲਨਾ ਰੱਬ ਨੂੰ ਦਿੱਤੀ ਜੀ, ਹਰ ਜੀ ਮਾਤਾ ਹਰ ਜੀ ਪਿਤਾ ਕਿਹਾ। ਪਰ ਇੱਥੇ ਮਹਾਰਾਜ ਜੀ ਨੇ, ਭਗਤ ਜੀ ਨੇ ਕਿਹਾ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਕਹਿੰਦੇ ਪਤਾ ਕਿਉਂ ਮਾਂ ਬਾਪ ਕਿਹਾ, ਮਸਕੀਨ ਜੀ ਲਿਖਦੇ ਆ, ਕਹਿੰਦੇ ਨੇ ਮਾਪੇ ਜਿਹੜੇ ਨੇ ਉਹ ਹੱਥਾਂ ਨਾਲ ਮੈਲ ਧੋਂਦੇ ਨੇ ਨਿਆਣੇ ਦੀ, ਜਿਹੜਾ ਨਿੰਦਕ ਬੰਦਾ ਹੈ ਨਾ ਉਹ ਰੋਜ਼ ਆਪਣੀ ਜ਼ਬਾਨ ਨਾਲ ਮੈਲ ਧੋਂਦਾ ਹੈ। ਇਸ ਕਰਕੇ ਕਿੱਡਾ ਸਿਆਣਾ, ਮਾਂ ਤੋਂ ਵੱਧ ਖਿਆਲ ਰੱਖਦਾ ਬੰਦੇ ਦਾ ਵੀ ਇਹਨੂੰ ਮੈਲ ਨਹੀਂ ਲੱਗਣ ਦੇਣੀ। ਇੱਥੇ ਸਤਿਗੁਰਾਂ ਨੇ ਕਿਹਾ ਭਾਈ ਜਿਉਂ ਜਿਉਂ ਨਿੰਦਿਆ ਕਰਦੇ ਆ, ਨਿੰਦਕ ਬੰਦੇ ਸ਼ੋਭਾ ਵੇਖ ਕੇ ਉਹਨਾਂ ਨੂੰ ਸੱਪ ਡੰਗ ਮਾਰਦਾ ਹੈ।
ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ।
ਗੁਰੂ ਰਾਮਦਾਸ ਕਹਿੰਦੇ ਨੇ ਤਰਕਾਰ ਹੈ, ਤਰਕਾਰ ਹੈ, ਲਾਹਨਤ ਹੈ ਉਹਨਾਂ ਨਿੰਦਕ ਬੰਦਿਆਂ ਦੇ ਜੀਵਨ ਤੇ। ਵਾਹਿਗੁਰੂ, ਮੈਂ ਕਹਿੰਦਾ ਏਦੂ ਵੱਡੀ ਗੱਲ ਤੇ ਕੋਈ ਹੋਰ ਹੋਣੀ ਨੀ, ਕਿਹਨੂੰ ਕੋਈ ਸਪਸ਼ਟੀਕਰਨ ਦਏਗਾ। ਵੇਖੋ ਕਹਿੰਦੇ ਤਰਕਾਰ ਹੈ, ਤਰਕਾਰ ਹੈ ਉਹਨਾਂ ਨਰ ਨਿੰਦਕਾਂ ਨੂੰ।
ਹਰ ਕੇ ਸਖਾ ਸਖਾਏ,
ਪਰਮਾਤਮਾ ਦੇ ਸੇਵਕ ਨਹੀਂ ਚੰਗੇ ਲੱਗਦੇ ਜਿਹੜੇ ਖਰੀ ਦੇ ਸਖਾ ਨੇ, ਖਰੀ ਦੇ ਮਿੱਤਰ ਨੇ, ਪਰਮਾਤਮਾ ਚ ਮਿਲੇ ਹੋਏ ਹਨ।
ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ।
ਵਾਹਿਗੁਰੂ, ਏਡੇ ਸ਼ਬਦ ਕਹਿੰਦੇ ਜਿਹੜੇ ਬੰਦੇ ਕਿਸੇ ਦੀ ਸ਼ੋਭਾ ਵੇਖ ਕੇ ਭਗਤੀ ਵਾਲੇ ਦੀ ਨਿੰਦਿਆ ਕਰਦੇ ਨੇ ਨਾ, ਕਹਿੰਦੇ ਨੇ ਉਹ ਪਰਮਾਤਮਾ ਦੇ ਘਰ ਦੇ ਚੋਰ ਨੇ। ਅਗਲਾ ਬਚਨ ਕਹਿਣ ਲੱਗੇ ਇੱਥੇ ਤਾਂ ਧੜੇ ਬਣਾ ਕੇ ਰੱਜ ਰੱਜ ਕੇ ਨਿੰਦਿਆ ਕਰਦੇ ਹੋ, ਇਹ ਧੜੇ ਚੋਂ ਕਿਸੇ ਤੁਹਾਡੇ ਨਾਲ ਨਹੀਂ ਮਰਨਾ, ਰੱਬ ਦੇ ਘਰ ਚ ਤੁਹਾਡੇ ਮੂੰਹ ਕਾਲੇ ਹੋਣੇ ਨੇ। ਵੇਖੋ ਇਹ ਸ਼ਬਦ ਮੈਂ ਨੀ ਦੁਬਾਰਾ ਤੁਕ ਪੜੋ ਭਾਈ ਸਾਹਿਬ ਜੀ।
ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ।
ਹਰੀ ਦੇ ਚੋਰ ਨੇ, ਬੇਮੁਖ ਨੇ, ਉਹਨਾਂ ਦੇ ਮੂੰਹ ਕਾਲੇ ਹੋ ਗਏ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਕਰ ਰਹੇ ਹਨ।
ਜਿਨ ਗੁਰ ਕੀ ਪੈਜ ਨਾ ਪਾਏ,
ਜਿਨ੍ਹਾਂ ਨੂੰ ਗੁਰੂ ਦੀ ਇੱਜ਼ਤ ਨੀ ਚੰਗੀ ਲੱਗਦੀ, ਜਿਨ੍ਹਾਂ ਨੂੰ ਗੁਰੂ ਦੀ ਸ਼ੋਭਾ ਨੀ ਚੰਗੀ ਲੱਗਦੀ, ਸੱਚੀ ਜੇ ਮੈਂ ਕਹਿੰਦਾ ਜੋ ਕੁਝ ਅੱਜ ਵਰਤਾਰਾ ਸਦੀਆਂ ਪਹਿਲਾਂ ਮਹਾਰਾਜ ਕਹਿ ਗਏ। ਗੁਰੂ ਜੀ ਦੀ ਕੋਈ ਗੱਲ ਹੋਵੇ ਉਹਨੂੰ ਖਿੱਚ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਕਿੰਨੇ ਭੈੜੇ ਭਾਗ ਹੋ ਜਿਨ੍ਹਾਂ ਨੂੰ ਗੁਰੂ ਦੀ ਸ਼ੋਭਾ ਨਹੀਂ ਚੰਗੀ ਲੱਗਦੀ, ਗੁਰੂ ਦੀ ਵਡਿਆਈ ਨਹੀਂ ਪਾਉਂਦੀ।
ਦਇਆ ਦਇਆ ਕਰ ਰਾਖੋ ਹਰ ਜੀਓ।
ਹੁਣ ਧੰਨ ਗੁਰੂ ਰਾਮਦਾਸ ਬੇਨਤੀ ਕਰ ਰਹੇ ਆ, ਅੱਜ ਸਤਿਗੁਰੂ ਕਹਿ ਰਹੇ ਨੇ ਦਇਆ ਦਇਆ, ਵਾਹਿਗੁਰੂ ਜੀ ਮਿਹਰ ਕਰੋ, ਵਾਹਿਗੁਰੂ ਜੀ ਤਰਸ ਕਰੋ, ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰ ਦੇਵੋ।
ਹਮ ਦੀਨ ਤੇਰੀ ਸਰਣਾਏ।
ਅਸੀਂ ਗਰੀਬ, ਅਸੀਂ ਮੰਗਤੇ, ਅਸੀਂ ਆਜਿਜ, ਅਸੀਂ ਭਿਖਾਰੀ, ਅਸੀਂ ਮਸਕੀਨ ਤੇਰੇ ਦਰ ਤੇ ਆਏ ਖਾਂ, ਤੁਸੀਂ ਸਾਡੇ ਤੇ ਦਇਆ ਕਰ ਦਿਓ ਸਤਿਗੁਰੂ ਜੀ, ਮਿਹਰ ਕਰੋ।
ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ।
ਵਾਹਿਗੁਰੂ ਜੀ ਤੁਸੀਂ ਸਾਡੇ ਪਿਤਾ ਜੀ ਹੋ, ਅਸੀਂ ਤੁਹਾਡੇ ਬਾਰਕ ਬੱਚੇ ਖਾਂ।
ਜਨ ਨਾਨਕ ਬਖਸ਼ ਮਿਲਾਏ।
ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਸਾਡੇ ਤੇ ਦਇਆ ਕਰੋ, ਸਾਡੀ ਜ਼ਿੰਦਗੀ ਦਾ ਸੁਭਾਅ ਬਣਾ ਦਿਓ, ਬੰਦਗੀ ਕਰਨ ਵਾਲਿਆਂ ਦੀ ਸੰਗਤ ਸਾਡਾ ਸੁਭਾਅ ਬਣਾ ਦਿਓ, ਗੁਰੂ ਪ੍ਰਤੀ ਸ਼ਰਧਾ ਸਾਡਾ ਸੁਭਾਅ ਬਣਾ ਦਿਓ, ਗੁਰੂ ਦੇ ਗੁਣ ਗਾਉਣੇ ਸਾਡਾ ਸੁਭਾਅ ਬਣਾ ਦਿਓ, ਬੰਦਗੀ ਕਰਨ ਵਾਲਿਆਂ ਨੂੰ ਦਿਲੋਂ ਮੁਹੱਬਤ ਕਰਨੀ ਕਿ ਵਾਹਿਗੁਰੂ ਜੀ ਤੁਸੀਂ ਦਇਆ ਕਰੋ। ਤੁਕ ਫਿਰ ਪੜੋ ਜੀ।
ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ।
ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਪਿਤਾ ਜੀ ਹੋ।
ਜਨ ਨਾਨਕ ਬਖਸ਼ ਮਿਲਾਏ।
ਦਾਸ ਨਾਨਕ ਧੰਨ ਗੁਰੂ ਰਾਮਦਾਸ, ਤੁਸੀਂ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਓ। ਮੈਂ ਇੱਕ ਬੇਨਤੀ, ਕਿਉਂਕਿ ਸਨਮਾਨਯੋਗ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਸਮੁੱਚਾ ਸਟਾਫ, ਮੈਨੇਜਰ ਸਾਹਿਬ, ਸਕੱਤਰ ਸਾਹਿਬ, ਵੇਖੋ ਇਹ ਸ਼ਬਦ ਸਟੇਜ ਤੋਂ ਕਹਿੰਦਿਆਂ ਮੈਨੂੰ ਪਤਾ ਬੜੇ ਭੈੜੇ ਸ਼ਬਦ ਲੋਕੀ ਬਦਲਦੇ ਆ। ਜਿਸ ਬੰਦੇ ਨੂੰ ਇਖਲਾਪੀ ਇਖਲਾਕੀ ਸ਼ਬਦਾਵਲੀ ਵੀ ਜਿਹਦੇ ਕੋਲ ਨਹੀਂ ਨਾ, ਉਹ ਫਿਰ ਸਿੱਖ ਵੀ ਕਾਹਦਾ ਹੈ। ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹ ਵੀ ਆਏ ਆ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਮੈਂ ਸਮੁੱਚੇ ਸਟਾਫ ਦਾ, ਸਮੁੱਚੇ ਪ੍ਰਬੰਧ ਦਾ ਜੀ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਬਹੁਤ ਪਿਆਰ ਕੀਤਾ ਤੇ ਧੰਨ ਗੁਰੂ ਰਾਮਦਾਸ ਦਾ ਸਾਰੇ ਸ਼ੁਕਰ ਕਰੀਏ, ਜਿਨ੍ਹਾਂ ਤਰਸ ਕਰਕੇ ਸਾਨੂੰ ਆਪਣੀ ਚਰਨ ਸ਼ਰਨ ਬਖਸ਼ੀ, ਬਸ ਉਹਦੇ ਸ਼ੁਕਰ ਜੀ। ਤੇ ਮੈਂ ਅੱਜ ਇਹੀ ਕਹਿਣਾ ਸੱਚੇ ਪਾਤਸ਼ਾਹ, ਜੋ ਆਪ ਜੀ ਅੱਜ ਕਹਿ ਰਹੇ ਨੇ ਦਇਆ ਦਇਆ ਕਰੋ, ਅਸੀਂ ਬੱਚੇ ਹਾਂ, ਸਾਨੂੰ ਬਖਸ਼ ਲਓ, ਸਤਿਗੁਰੂ ਇਹ ਸਾਡੀ ਬੇਨਤੀ ਹੈ, ਸਾਡੇ ਤੇ ਦਇਆ ਕਰੋ, ਦਇਆ ਕਰੋ। ਗੁਰੂ ਰਾਮਦਾਸ ਤੁਸੀਂ ਸਾਡੇ ਪਿਤਾ ਹੋ, ਸਾਨੂੰ ਬੱਚਿਆਂ ਨੂੰ ਬਖਸ਼ ਲਵੋ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਆਖੇ, ਅਸੀਂ ਗਰੀਬ ਹਾਂ, ਅਸੀਂ ਮਸਕੀਨ ਹਾਂ, ਤੁਸੀਂ ਸਭ ਤੋਂ ਵੱਡੇ ਹੋ, ਸਭ ਤੋਂ ਵੱਡਿਆ ਸਾਨੂੰ ਕਿਰਪਾ ਕਰਕੇ ਰੱਖ ਲੈ। ਧੰਨ ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ ਪਿਆਰਿਓ, ਰੋਮ ਰੋਮ ਕਰਕੇ ਸ਼ੁਕਰ, ਜਿਨ੍ਹਾਂ ਨੇ ਇੰਨੇ ਦਿਨ ਤਰਸ ਕਰਕੇ ਆਪਣੀਆਂ ਸਿਫਤਾਂ ਆਪ ਕਰਾਈਆਂ। ਹਾਂ, ਮੇਰੇ ਤੋਂ ਇੰਨੇ ਦਿਨ ਬੋਲਦਿਆਂ ਤਕਰੀਬਨ 16ਵਾਂ ਦਿਨ ਹੈ ਜੀ, ਘਰਾਂ 'ਚ ਬੈਠੇ, ਇੱਥੇ ਬੈਠੇ, ਜਿਹੜਾ ਸ਼ਬਦ ਮੇਰੇ ਤੋਂ ਅਸ਼ਰਧਾ ਵਾਲਾ ਜਾਂ ਤੁਹਾਨੂੰ ਚੰਗਾ ਨਾ ਲੱਗਾ ਹੋਵੇ, ਮੈਂ ਤੁਹਾਡੇ ਸਭ ਤੋਂ ਖਿਮਾ ਮੰਗਣਾ, ਹੱਥ ਜੁੜ ਕੇ ਦਿਲੋਂ ਮੰਗਣਾ ਵਿਖਾਵੇ ਦਿਨ। ਦੂਜੀ ਗੱਲ, ਜਦੋਂ ਪਰਕਰਮਾ ਜਾਂਦੇ ਸਾਂ, ਕਿਉਂਕਿ ਦਿਨ ਮੇਰੇ ਲਈ ਬਹੁਤ ਕੀਮਤੀ ਹੁੰਦੇ ਆ, ਮੇਰੀ ਇੱਛਾ ਹੁੰਦੀ ਹੈ ਮਹਾਰਾਜ ਦੇ ਚਰਨਾਂ 'ਚ ਵੱਧ ਤੋਂ ਵੱਧ ਗੁਰਦੇਵ ਦੀ ਪਰਕਰਮਾ 'ਚ ਸੇਵਾ ਕਰ ਲਈਏ, ਭਾਂਡਿਆਂ 'ਚ ਕਰ ਲਈਏ, ਸੰਗਤ ਫਤਿਹ ਬੁਲਾਉਂਦੀ ਹੈ, ਕਈ ਵਾਰੀ ਧਿਆਨ ਨਹੀਂ ਦਿੱਤਾ ਜਾਂਦਾ ਭੀੜ 'ਚ, ਤੇ ਜੇ ਉਹਨਾਂ ਦਾ ਮੈਂ ਜਵਾਬ ਨਾ ਦਿੱਤਾ ਹੋਵੇ ਫਤਿਹ ਦਾ, ਉਹ ਵੀ ਮੈਨੂੰ ਜ਼ਰੂਰ ਬਖਸ਼ ਦੇ, ਕਿਉਂਕਿ ਸਿੱਖ ਫਤਿਹ ਬੁਲਾਏ ਉਹਦਾ ਜਵਾਬ ਦੇਣਾ ਚਾਹੀਦਾ ਹੈ। ਤੀਸਰੀ ਬੇਨਤੀ ਜਿਹੜੀ ਅਤ ਜ਼ਰੂਰੀ ਹੈ, ਵੇਖੋ ਸਰੀਰ ਇੱਕ ਹੈ, ਪ੍ਰੋਗਰਾਮ ਬਹੁਤ ਹੁੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਗਰਾਮ ਬਣਾਉਂਦੀ ਹੈ ਜੀ, ਆਪਾਂ ਸਹਿਯੋਗ ਦਈਏ, ਇੱਕ ਤਾਂ ਨਾਰਾਜ਼ ਨਾ ਹੋਈਏ ਤੇ ਦੂਜਾ ਗੁੱਸੇ ਨਾ ਹੋਇਆ ਕਰੀਏ ਜੇ ਪ੍ਰੋਗਰਾਮ ਨਹੀਂ ਮਿਲਿਆ, ਕਿਉਂਕਿ ਇਸ ਸਰੀਰ ਨੇ ਜੇ ਇਹ ਤਾਂ ਪਰਮੇਸ਼ਵਰ ਦੇ ਹੱਥ ਜੀ, ਜੇ ਆਪਾਂ ਇਹਨੂੰ ਥੋੜਾ ਜਿਹਾ ਸੰਭਾਲਾਂਗੇ ਤੇ 4 ਦਿਨ ਵੱਧ ਗੁਰੂ ਦੀ ਗੱਲ ਕਰ ਲਾਂਗੇ। ਇਸ ਕਰਕੇ ਜਿਨ੍ਹਾਂ ਨੂੰ ਟਾਈਮ ਨਹੀਂ ਵੀ ਮਿਲਿਆ, ਪਲੀਜ਼ ਸਮੇਂ ਅਨੁਸਾਰ ਟਾਈਮ ਜ਼ਰੂਰ ਦਰਸ਼ਨ ਕਰਾਂਗਾ, ਉਹ ਬਖਸ਼ ਦੇਣ। ਪਿਆਰਿਓ ਆਓ ਅੱਜ ਸਾਰੇ ਥੋੜਾ ਜਿਹਾ ਨਾਮ ਜਪ ਲਈਏ, ਵੱਧ ਸਾਰੇ ਗੁਰੂ ਰਾਮਦਾਸ ਤੁਹਾਡਾ ਸ਼ੁਕਰਾਨਾ। ਮੈਂ ਪ੍ਰਧਾਨ ਜੀ, ਸਿੰਘ ਸਾਹਿਬ ਜੀ, ਇੱਥੋਂ ਦੇ ਸਮੁੱਚੇ ਸਟਾਫ ਦਾ ਜੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਤੇ ਅਰਦਾਸ ਜ਼ਰੂਰ ਕਰਿਓ ਧੰਨ ਗੁਰੂ ਰਾਮਦਾਸ ਜੀ, ਜੋ ਕੁਹਾਂਦੇ ਹੋ ਉਹ ਜੀਵਨ ਬਖਸ਼ ਦਿਓ ਸੱਚੀ ਲੋ। ਕਿਉਂਕਿ ਸੰਗਤ ਦੀ ਅਰਦਾਸ ਕਦੀ ਨੀ ਗੁਰੂ ਮੋੜਦਾ ਜੀ। ਮੈਂ ਕਈ ਵਾਰੀ ਸੋਚਣਾ ਬੰਦਾ ਗਲਤੀ ਕਰ ਲੈਣਾ ਜੀ, ਕਈ ਵਾਰੀ ਨਿਆਣਾ ਇੰਨੀ ਗਲਤੀ ਕਰਦਾ ਮਾਪੇ ਕਹਿੰਦੇ ਚੱਲ ਅੱਜ ਤੋਂ ਬਾਅਦ ਮੂੰਹ ਨੀ ਲੱਗਣਾ, ਉਹ ਫਿਰ ਜਦੋਂ ਪਛਤਾਵੇ ਚ ਆਉਂਦਾ ਹੈ ਨਾ ਫਿਰ ਉਹ ਆਪਣੀ ਬਰਾਦਰੀ ਇਕੱਠੀ ਕਰਦਾ, ਚਾਚੇ ਤਾਏ ਮਾਮੇ ਸਾਰੇ ਇਕੱਠੇ ਕਰ ਲੈਂਦਾ, ਜਾ ਕੇ ਕਹਿੰਦਾ ਹੈ ਮੈਂ ਗਲਤੀ ਤਾਂ ਬੜੀ ਕੀਤੀ, ਬਰਾਦਰੀ ਦੀ ਨੀ ਕਦੀ ਮੋੜਦਾ। ਮੇਰੇ ਬਾਪੂ ਨੂੰ ਕਹੋ ਮੈਂ ਪੁੱਤ ਤਾਂ ਤੇਰੇ ਹੀ ਹਾਂ ਨਾ। ਇਹ ਸੰਗਤ ਗੁਰੂ ਕੀ ਬਰਾਦਰੀ ਪਿਆਰਿਓ, ਤੁਸੀਂ ਗੁਰੂ ਰਾਮਦਾਸ ਨੂੰ ਕਿਹਾ ਜੇ ਸੱਚੇ ਪਾਤਸ਼ਾਹ ਬਹੁਤ ਭੁੱਲਾਂ ਕੀਤੀਆਂ ਸਾਨੂੰ ਬਖਸ਼ ਦਿਆ ਜੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਥੋੜਾ ਜਿਹਾ ਆਪਾਂ ਨਾਮ ਜਪ ਲਈਏ, ਸਾਰੇ ਕਿਰਪਾ ਕਰਿਓ। ਮੈਂ ਕੱਲ ਵੀ ਕਿਹਾ ਸੀ ਬੰਦੀ ਸਿੰਘਾਂ ਲਈ, ਇਹ ਸਿੰਘ ਸਾਹਿਬ ਵੀ ਕੱਲ ਬੋਲੇ ਆ, ਪਰ ਪਿਆਰਿਓ ਉੱਦਮ ਕਰੋ ਇਸ ਮਸਲੇ ਤੇ ਆ ਕੇ ਸਾਰੇ ਇੱਕੋ ਜੋ ਮੇਰੀ ਹੱਥ ਜੋੜ ਕੇ ਬੇਨਤੀ ਹੈ। ਦੂਸਰਾ, ਸ਼੍ਰੋਮਣੀ ਕਮੇਟੀ ਦੀ ਚੋਣਾਂ ਹੋਣੀਆਂ ਨੇ, ਇਹ ਵੈਸੇ ਮੈਂ ਆਪਣੇ ਕੋਲ ਕਹਿਣ ਲੱਗਾ, ਬੋਰਡ ਜ਼ਰੂਰ ਬਣਵਾਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਸੁਸਾਇਟੀਆਂ ਗੁਰਦੁਆਰੇ ਮੱਲੇ ਮੱਲੇ ਸੁਸਾਇਟੀ, ਤੁਸੀਂ ਆਪਣਾ ਫਰਜ਼ ਆਪ ਸਮਝੋ, ਸਤਿਗੁਰੂ ਕਿਰਪਾ ਕਰੇ ਆਓ ਜੀ ਤਿੰਨ ਹਿੱਸਿਆਂ ਵਿੱਚ, ਜਿਵੇਂ ਰੋਜ਼ ਆਪ ਜੀ ਅਸੀਸ ਦਿੰਦੇ ਹੋ ਕਰੋ ਕਿਰਪਾ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਾਰੇ ਸਿੰਘ ਬੋਲੋ ਪਹਿਲਾਂ, ਬੀਬੀਆਂ ਭੈਣਾਂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ।
ਸਾਧ ਸੰਗਤ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਈਆਂ, ਆਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਪਵਿੱਤਰ ਸਮੁੱਖ ਵਾਕ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ।
ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸਰਣਾਏ, ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।